کرانم چاہیے اور دنیاوی کمانا چھڈ کے چل کر کے پیدل بائش یا ٹریکٹر ٹرکاں کار آدھ اوپر آئے ہو اس واسطے جیون کی تانی الجھی ہوئی ہے ہر انسان دی اور سلجھ جاوے سکھ دی پراپتی ہوئے کیونکہ الجھی تانی دکھدائی ہوں سلجھی سکھدائی ہوں سو گرو بابا جی کی سکشا جیو دی تانی الجھائی ہوئی نو سلجھاؤن واسطے ہے ہمیں پہلا بانی پڑھنی ہے بڑا پن ہے کروڑا یگان کا پن ہے تو باقی وچار کر کے اس دی اصلی سوج بوج کا پتا لگتا ہے انسان اپنی کھوج پرماتما دی کھوج سکھ دی کھوج جو کہ ادھے اندر ہی ہے اس نو پراپت کر کے آہستہ آہستہ اپنی اس لوک نو بھی سکھدائی بنا سکتا ہے پر لوک نو بھی سوار سکتا ہے تنتے آؤ ہن کیرتن دے وچار شروع کریے ساری سنگت شبد وچ بولن دی کھیچل کریا کرو من دنیاوی دھندیاں وچ کھنڈدا ہے میرا ہوندا ہے اشانت ہوندا ہے دکھی ہوندا ہے ایہو جا من سکھ چاہندا ہے شانتی چاہندا ہے ٹکا چاہندا ہے وہ سوائے ستسنگ واحگرو دے بھجن تو ہور کتے نہیں پراپت ہوندا اتنا زیادہ بھجن جتنا کرنا چاہیے انسان کر نہیں سکتا اپنے گھر بھی وہار کار بھی کرتا ہے پر اچھے وہ لوگ جڑے اپنا نتنیم بھی بہت سونا نمائی آتے ہیں ستسنگ بھی آ کے جتنا سماں گزرتا ہے وہ شانت مئی کا ہوں کیونکہ جیکر اتر والی دکان تے جا کے بیٹھو تسی پاوے نہ بھی خریدنا ہوئے جنی دیر تک بیٹھو گے تو سگندھی آئے گی اسی طرح جتنی دیر خیال نو روک کے آلس تو رہت ہو کے ہری جس وچ اپنا خیال جوڑو گے اتنا سکھ شانتی انفب کرو گے کوئی سنا غنیمت سمجھ لو جی زیادہ نہیں کوئی کر سکتا تاہیں چاہیے تھا سنیا منیا من کیتا پاؤ انترگت تیرت من لہا سن کے مننا من کے عمل کرنا پھر جا کے اس تنو پراپت ہوں جی دکھ کا نام نشان نہیں پھر پہلا سننا ہی ہوں ہے تو سارے شبد بولیا کرو پہلے دس بولیا کرو پھر سارے پائی تیسرے پاسے بیبیاں بھی گج بج کے بولن کی کھیچل کریا کرو میرے پرانی ادھارے پرب جی میرے پرانی ادھارے Yeah. अंतवार जंबारे उठत बैठत सोवत जागत ए मन तुझे जतारे दुख सुख इस मन की फिरता तुझी आगे सारे मेरे प्राणी धारे पर जीत मेरे ਦੋਨੋਂ ਹੀ ਬੜੇ ਭਾਰੇ ਵਿਘਨ ਹਨ। ਇਹਨਾਂ ਦੋਨਾਂ ਨੂੰ ਦੂਰ ਕਰਨ ਵਾਸਤੇ ਸ਼ਬਦ ਵਿੱਚ ਬੋਲਣਾ ਉੱਚੀ, ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖਣਾ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਬਾਹਰ ਨਾ ਜਾਣ ਦੇਣਾ, ਔਰ ਬੁੱਧ ਨਾਲ ਵਿਚਾਰ ਕਰੀ ਜਾਣਾ, ਇਹ ਸਭ ਤੋਂ ਅੱਛਾ ਤਰੀਕਾ ਹੈ। ਜਦੋਂ ਇਉਂ ਕਰੋਗੇ ਆਲਸ਼, ਨੀਂਦ ਔਰ ਖਿਆਲ ਦਾ ਦੌੜਨਾ ਦੋਨੋਂ ਦੂਰ ਹੋ ਕੇ ਪੂਰਾ ਪੂਰਾ ਲਾਭ ਸਤਸੰਗ ਦਾ ਪ੍ਰਾਪਤ ਹੋ ਸਕੇਗਾ। ਅਤੇ ਆਓ, ਸੰਸਾਰ ਦੀ ਦਿਸ਼ਾ ਵੱਲ ਜੇਕਰ ਦੇਖਿਆ ਜਾਵੇ, ਉੱਪਰੋਂ ਇਹ ਕੁਛ ਹੋਰ ਦੀਂਦਾ ਹੈ, ਲੇਕਿਨ ਅੰਦਰੋਂ ਕੁਛ ਹੋਰ ਹੈ। ਉੱਪਰੋਂ ਕੋਈ ਛੋਟੀ ਲੱਕੜੀ ਬਹੁਤ ਸੋਹਣੇ ਰੰਗ ਦੀ ਪੋਲਿਸ਼ ਕੀਤੀ ਹੋਵੇ, ਦੇਖਣ ਵਾਲਾ ਉਸਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ ਹੈ, ਪਰ ਜੇਕਰ ਅੰਦਰੋਂ ਕੁਣੇ ਦੀ ਖਾਧੀ ਹੋਵੇ, ਉਹਦੀ ਕੁਛ ਵੀ ਕੀਮਤ ਨਹੀਂ, ਕੁਛ ਵੀ ਵੈਲਿਊ ਨਹੀਂ ਹੁੰਦੀ। ਇਸੇ ਤਰ੍ਹਾਂ ਸੰਸਾਰ ਦੀ ਹਾਲਤ ਉੱਪਰੋਂ ਦੇਖਣ ਮਾਤਰ ਬੜਾ ਸੁਖਦਾਈ ਪ੍ਰਤੀਤ ਹੁੰਦਾ ਹੈ, ਲੇਕਿਨ ਜਦੋਂ ਅੰਦਰੋਂ ਨਿਗਾਹ ਮਾਰ ਕੇ ਦੇਖੀਏ, ਮਨ ਜਿਹੜੇ ਹਨ ਅਨੇਕਾਂ ਦੁੱਖਾਂ ਤਕਲੀਫਾਂ ਕਰਕੇ, ਚਿੰਤਾ ਫਿਕਰ ਆਦਿ ਵਿਆਦ ਉਪਾਦ ਕਰਕੇ ਗੁਣਾ ਹੋਏ ਹੋਏ ਹਨ। ਇਸੀ ਗੱਲ ਨੂੰ ਗੁਰੂ ਬਾਬਾ ਜੀ ਨੇ ਵਾਰ ਵਾਰ ਐਸਾ ਦੱਸਿਆ ਹੈ, ਸਾਰਾ ਸੰਸਾਰ ਦੁਖੀ ਹੈ। ਸਭ ਸੰਸਾਰ ਨਾਨਕ ਦੁਖੀਆ, ਸਭ ਸੰਸਾਰ ਨਾਨਕ ਦੁਖੀਆ, ਸੰਸਾਰ ਅੱਛੇ ਮਕਾਨ ਅੱਛੀਆਂ ਮੋਟਰਾਂ ਕਾਰਾਂ, ਅੱਛੇ ਬਸਤਰ, ਅੱਛੀਆਂ ਜਾਇਦਾਦਾਂ ਜ਼ਮੀਨਾਂ, ਅੱਛੀਆਂ ਪੋਸਟਾਂ ਨਿਸ਼ਚੀਆਂ ਆ ਤੱਕ ਹੋਣ ਦੇ ਬਾਵਜੂਦ ਵੀ ਜਦੋਂ ਅੰਦਰੋਂ ਉਹਨਾਂ ਨੂੰ ਦੇਖਿਆ ਜਾਵੇ ਖੋਲ ਕੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਛਾਲੇ ਨੂੰ ਨਸ਼ਤਰ ਲਗਾ ਕੇ ਦੇਖੀ ਤੇ ਉਹਦੇ ਅੰਦਰੋਂ ਪਾਣੀ ਛੜਿਆ ਨਿਕਲ। ਇਉਂ ਇਹ ਲੋਕਾਂ ਦੇ ਮਨ ਇਉਂ ਝੁਲਸੇ ਹੋਏ ਹਨ ਜਿਵੇਂ ਅੱਗ ਕਿਸੇ ਵਸਤੂ ਨੂੰ ਚੂਸ ਦੇਵੇ। ਵਕਾਰ ਦੀ ਅਗਨੀ ਦੇ ਸਾਰੇ ਮਨ ਲੂ ਕੀਤੇ ਹੋਏ ਹਨ। ਦਾਵਾ ਅਗਨ ਤ੍ਰਿਣ ਸਭ ਜਾਲੇ ਕੋਈ ਹਰਿਓ ਬੂਟ ਰਿਹਾ। ਇਸ ਅੱਗ ਨੇ ਸਾਰੇ ਮਨ ਫੂਕ ਛੱਡੇ ਹਨ, ਪਰ ਕੋਈ ਕੋਈ ਹਰਾ ਬੂਟਾ ਹੈ ਜਿਹੜਾ ਇਸ ਅੱਗ ਤੋਂ ਬਚਿਆ ਹੈ। ਉਹ ਉਹੀ ਹੈ ਜੋ ਪ੍ਰਭੂ ਦੀ ਸ਼ਰਨ ਵਿੱਚ ਲਿਵਲੀ। ਗੁਰੂ ਜੀ ਤਦੇ ਫਰਮਾਉਂਦੇ ਹਨ, ਨਾਨਕ ਦੁਖੀਆ ਸਭ ਸੰਸਾਰ। ਭਾਈ ਵਾਲਾ ਮਰਦਾਨਾ ਸਾਰਾ ਸੰਸਾਰ ਦੁਖੀ। ਆਰਫਾਂ ਤੋਂ ਬਿਨਾਂ, ਤਤਵੇਤਿਆਂ ਤੋਂ ਬਿਨਾਂ, ਗਿਆਨਵਾਨਾਂ ਤੋਂ ਬਿਨਾਂ, ਪ੍ਰਭੂ ਪਿਆਰਾਂ ਤੋਂ ਬਿਨਾਂ, ਗੁਰਮੁਖਾਂ ਤੋਂ ਬਿਨਾਂ ਸਾਰਾ ਸੰਸਾਰ ਦੁਖੀ ਹੈ। ਜਾਂ ਸੁੱਖ ਸਤਸੰਗ ਵਿੱਚ ਹੈ, ਭਜਨ ਵਿੱਚ, ਹੋਰ ਸੁੱਖ ਕਿਤੇ ਨਹੀਂ। ਇਸ ਗੱਲ ਨੂੰ ਅਨੁਭਵ ਕਰਦੇ ਹਨ, ਮਹਿਸੂਸ ਕਰਦੇ ਹਨ ਉਹ ਲੋਕ ਜਿਨ੍ਹਾਂ ਲੋਕਾਂ ਪਾਸ ਬਹੁਤ ਧਨ ਪਦਾਰਥ ਹੋਣ ਦੇ ਬਾਵਜੂਦ ਵੀ ਮਨ ਦੁਖੀ ਹਨ। ਮਿਸਾਲ ਦੇ ਤੌਰ 'ਤੇ ਅਮਰੀਕਾ ਸਭ ਤੋਂ ਅਮੀਰ ਮੁਲਕ ਮੰਨਿਆ ਹੈ, ਘਰ ਤਾਂ ਸਾਡੇ ਦੇਸ਼ ਵਿੱਚ ਵੀ ਕੋਈ ਨਹੀਂ ਹੈ। ਅਗਰ ਕਾਇਦੇ ਅਨੁਸਾਰ ਚੱਲਿਆ ਜਾਵੇ ਇਤਨਾ ਅਮੀਰ ਮੁਲਕ ਤਾਂ ਕੋਈ ਹੋ ਹੀ ਨਹੀਂ ਸਕਦਾ, ਪਰ ਸਾਡੇ ਦੇਸ਼ ਅਜੇ ਇਸ ਤਰੀਕੇ 'ਚ ਗੱਲ ਬਣੀ ਨਹੀਂ। ਹਾਂ, ਅਮਰੀਕਾ ਨੇ ਤਰੱਕੀ ਕੀਤੀ ਬਹੁਤ ਮਾਇਆ, ਪਰ ਅੰਦਰੋਂ ਉਹਨਾਂ ਦੇ ਇੱਕ ਥੋਥਾਪਨ ਉਸ ਇਤਨੀ ਜ਼ਿਆਦਾ ਮਾਇਆ ਨੇ ਦੂਰ ਨਾ ਕੀਤਾ। ਉੱਥੋਂ ਦਾ ਗਰੀਬ ਅਤੇ ਗਰੀਬ ਆਦਮੀ ਸਾਡੇ ਅਮੀਰ ਅਤੇ ਅਮੀਰ ਤੋਂ ਵੀ ਅਮੀਰ ਹੈ, ਇਹ ਹਾਲਤ ਹੈ। ਪਰ ਫਿਰ ਵੀ ਅੰਦਰੋਂ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ, ਅਨੁਭਵ ਕੀਤਾ, ਮਨ ਦੁਖੀ, ਮਨ ਅਸ਼ਾਂਤ ਹੈ, ਮਨ ਨੂੰ ਪੀਸ ਨਹੀਂ, ਮਨ ਨੂੰ ਠੰਡ ਨਹੀਂ। ਇਹ ਪੀਸ ਆਫ ਮਾਇੰਡ ਕਿਵੇਂ ਪ੍ਰਾਪਤ ਹੋਵੇ? ਪਤਾ ਲੱਗਦਾ ਉਹਨਾਂ ਨੂੰ ਵੀ ਇਹਨਾਂ ਸਾਰੇ ਦੇਸ਼ਾਂ ਵਿੱਚੋਂ ਭਾਰਤ ਦੇਸ਼ ਰਿਸ਼ੀ ਮੁਨੀ ਅਵਤਾਰ ਪੀਰ ਪਰੰਬਰਾਵਲੀ ਬਹੁਤ ਇੱਥੇ ਜ਼ਿਆਦਾ ਹੋਏ ਹਨ, ਇਸ ਕਰਕੇ ਰੂਹਾਨੀਅਤ ਉੱਥੇ ਬਹੁਤੀ ਹੈ। ਕੋਸ਼ਿਸ਼ ਕਰਦੇ ਹਨ ਵੀ ਸਾਨੂੰ ਕਿਵੇਂ ਠੰਡ ਮਿਲ ਜਾਏ। ਆਉਂਦੇ ਹਨ, ਬਹੁਤ ਸਾਰੇ ਮਿਲਦੇ ਹਨ, ਪਤਾ ਲੱਗਦਾ ਹੈ ਤਾਂ ਉਹ ਇਹੀ ਚਾਹੁੰਦੇ ਹਨ, ਮਨ ਦੁਖੀ ਹੈ। ਮਨ ਜਲਦੇ ਬਲਦੇ ਰਹਿੰਦੇ, ਪੱਠ ਵਿੱਚ ਦਾਣਾ ਪੈਂਦਾ, ਛੱਡਦਾ ਰਹਿੰਦਾ, ਇਹਦਾ ਉਪਾਅ ਕੋਈ? ਇਹਦਾ ਉਪਾਅ ਵਾਹਿਗੁਰੂ ਦਾ ਭਜਨ ਔਰ ਸਤਸੰਗ ਹੀ ਹੈ। ਗੁਰੂ ਜੀ ਨੇ ਕਰਾਮਾਤਾ ਤੋਂ ਵੀ ਵੱਧ ਕੇ ਸਾਧ ਸੰਗ ਔਰ ਗੁਰਸ਼ਬਦ ਨੂੰ ਮੰਨਿਆ ਹੈ। ਸਿੱਧਾਂ ਦਾ ਜ਼ੋਰ ਕਦੇ ਸਾਡੇ ਦੇਸ਼ ਵਿੱਚ ਸੀ, ਉਹ ਪ੍ਰਾਣਾਯਾਮ ਆਦਿ ਦੇ ਬਲ ਕਰਕੇ, ਸਿੱਧੀਆਂ ਪ੍ਰਾਪਤ ਕਰਕੇ, ਲੋਕਾਂ ਨੂੰ ਆਪਣੀਆਂ ਸ਼ਕਤੀਆਂ ਸਿੱਧੀਆਂ ਦਿੱਤੀਆਂ ਦਿਖਾ ਕੇ ਆਪਣੇ ਵਸੀਕਾਰ ਕਰਦੇ ਸਨ। ਰਾਜੇ ਰਾਜਿਆਂ ਦੇ ਪੁੱਤਰ ਰਾਜਪਾਲ ਛੱਡ ਕੇ ਗੋਰਖਾ ਦੀ ਸ਼ਰਨ ਵਿੱਚ ਪਹੁੰਚ ਕੇ ਕੰਨਾਂ 'ਚ ਮੁੰਦਰਾਂ ਪਾਉਂਦੇ, ਸਰੀਰ ਦੀਆਂ ਸ਼ਕਲਾਂ ਵਿਗਾੜਦੇ, ਰੋਈਆਂ ਦੇ ਰੇਤੇ ਛਾਣਦੇ, ਪਰ ਫਿਰ ਵੀ ਕਿਸੇ ਵਿਰਲੇ ਵਟਭਾਗੇ ਨੂੰ ਉਹ ਅਸਲੀ ਮੰਜ਼ਲ ਪੂਰਨ ਸ਼ਾਂਤੀ ਪ੍ਰਾਪਤ ਹੁੰਦੀ ਸੀ। ਸੋਈਆਂ ਮਨ ਦੀ ਹਾਲਤ, ਮਨ ਦੁਖੀ ਹੈ, ਇਹਦੇ ਸੁਖੀ ਕਰਨ ਵਾਲਾ ਉਪਾਅ ਕੇਵਲ ਸਤਸੰਗ ਵਾਹਿਗੁਰੂ। ਉਹਨਾਂ ਗੁਰੂ ਬਾਬਾ ਜੀ ਨਾਲ ਕਈ ਥਾਂ ਵਿਚਾਰ ਵਟਾਂਦਰਾ ਕੀਤਾ ਅਜਲ ਬਟਾਲੇ ਸਵੇਰ ਪੁਰਬਤ ਤੇ ਗੁਰੂ ਜੀ ਪਹੁੰਚੇ ਨਾਨਕ ਮਤੇ ਆਦਿਕ ਵਾਲੇ ਦਰ ਫਿਰੇ ਸੋ ਸਾਰੀ ਦੁਨੀਆਂ ਤੇ ਗੁਰੂ ਬਾਬਾ ਜੀ ਸੰਸਾਰ ਦੇ ਲੋਕਾਂ ਨੂੰ ਸੁਖੀ ਕਰਨ ਵਾਸਤੇ ਸੁਖ ਦਾ ਸੰਦੇਸ਼ ਦੇਣ ਵਾਸਤੇ ਇਹ ਦੱਸਣ ਵਾਸਤੇ ਤੁਹਾਡੀਆਂ ਤਾਣੀਆਂ ਉਲਝੀਆਂ ਹੋਈਆਂ ਨੇ ਗਲਤ ਰਸਤੇ ਤੇ ਚੱਲਦੇ ਹੋ ਆਪਣੇ ਆਪ ਨੂੰ ਉਸ ਰਸਤੇ ਚੱਲ ਕੇ ਸੁਖੀ ਹੋਣ ਦਾ ਉਪਾਅ ਕਰਦੇ ਹੋ ਇਉਂ ਸੁਖੀ ਨਹੀਂ ਹੋ ਸਕੋਗੇ ਜਿੰਨੀ ਦੇਰ ਤੱਕ ਕਿਸੇ ਥਾਂ ਪਹੁੰਚਣ ਦਾ ਠੀਕ ਸਹੀ ਸਹੀ ਰਸਤਾ ਨਹੀਂ ਮਿਲਦਾ ਔਰ ਪੰਧਾਊ ਜਿਹੜਾ ਹੈ ਮੁਸਾਫਰ ਜੋ ਹੈ ਪੂਰਾ ਪੂਰਾ ਉੱਦਮ ਨਹੀਂ ਕਰਦਾ ਮੰਜ਼ਲ ਮਕਸੂਦ ਤੇ ਕੈਸੇ ਪਹੁੰਚ ਸਕਦਾ ਹੈ ਗਲਤ ਰਸਤੇ ਤੇ ਚੱਲਣ ਵਾਲਾ ਪੁਰਸ਼ ਤਾਂ ਕਿਤੇ ਵੀ ਕਿਸੇ ਮੰਜ਼ਲ ਮਕਸੂਦ ਤੇ ਪਹੁੰਚ ਹੀ ਨਹੀਂ ਸਕਿਆ ਕਰਦਾ ਪਗਡੰਡੇ ਵਿੱਚ ਹੀ ਭਰਮੀ ਜਾਂਦਾ ਇਉਂ ਕਰਕੇ ਉਹਨਾਂ ਨੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਜਿਨ੍ਹਾਂ ਦੇ ਬਲ ਕਰਕੇ ਆਸਮਾਨ ਵਿੱਚ ਉੱਡਦੇ ਹਨ ਕੋਈ ਮਿਰਗਸ਼ਾਲਾ ਦੇ ਉੱਪਰ ਬੈਠਾ ਹੀ ਉਡਾਰੀ ਮਾਰ ਰਿਹਾ ਹੈ ਕੋਈ ਆਪਣੀ ਬਰਾਗਣ ਦੇ ਉੱਪਰ ਹੀ ਬੈਠਾ ਉੱਡ ਰਿਹਾ ਹੈ ਕਿਸੇ ਨੇ ਸ਼ੇਰ ਦੀ ਸਵਾਰੀ ਕੀਤੀ ਹੋਈ ਹੈ ਕੋਈ ਕੁਛ ਇਹੋ ਜਿਹਾ ਦੇਖ ਕੇ ਗੁਰੂ ਬਾਬਾ ਜੀ ਉਹਨਾਂ ਦੀਆਂ ਬੱਚਿਆਂ ਵਾਲੀਆਂ ਹਰਕਤਾਂ ਦੇਖ ਕੇ ਮੁਸਕਰਾਈ ਜਾਂਦੇ ਹਨ ਅਖੀਰ ਗੋਰਖ ਨੇ ਕਿਹਾ ਦੇਖੋ ਨਾਨਕ ਜੀ ਸਾਡੇ ਯੋਗ ਮਤ ਵਿੱਚ ਪ੍ਰਾਣਾਯਾਮ ਕਰਕੇ ਇਹੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ ਆਪ ਵੀ ਪ੍ਰਾਣਾਯਾਮ ਦੀ ਸ਼ਰਨ ਲਵੋ ਪਰ ਗੁਰੂ ਬਾਬਾ ਜੀ ਕਹਿਣ ਲੱਗੇ ਕਿਹਾ ਹੈ ਮਾਇਆ ਥੋੜ੍ਹੀ ਉੱਚੀ ਹੈ ਦੁਨਿਆਵੀ ਮਾਇਆ ਨਾਲ ਅਗਰ ਮਨ ਤੁਹਾਡੇ ਸ਼ਾਂਤ ਨਹੀਂ ਇਹ ਸ਼ਕਤੀਆਂ ਤੁਹਾਡੀਆਂ ਕੀ ਤੁਹਾਨੂੰ ਸੁੱਖ ਪਹੁੰਚਾ ਸਕਦੀਆਂ ਗੁਰੂ ਬਾਬਾ ਜੀ ਤਾਂ ਸ਼ਕਤੀ ਦੇ ਭੰਡਾਰ ਸਨ ਉਹਨਾਂ ਨੇ ਕਮਾਈ ਕਰਕੇ ਅਭਿਆਸ ਕਰਕੇ ਪ੍ਰਾਪਤ ਕੀਤੀਆਂ ਗੁਰੂ ਨਾਨਕ ਤੁਰੋਂ ਆਇਆ ਸੀ ਪਰ ਇਉਂ ਕਰਕੇ ਗੁਰੂ ਜੀ ਕਹਿਣਗੇ ਇਹਨਾਂ ਗੱਲਾਂ ਨੇ ਨਾਟਕਾਂ ਚੇਟਕਾਂ 'ਚ ਕੁਛ ਨਹੀਂ ਹੈ ਅਸੀਂ ਤਾਂ ਵੱਡੀ ਕਰਾਮਾਤ ਸਾਧ ਸੰਗਤ ਗੁਰ ਸ਼ਬਦ ਬਿਨ ਕਰਾਮਾਤ ਸਾਥੇ ਅਸੀਂ ਨਹੀਂ ਹੋਰ ਕੁਝ ਜਾਣ ਦੇ ਕਰਾਮਾਤਾਂ ਅਸੀਂ ਤਾਂ ਸਾਧ ਸੰਗਤ ਔਰ ਗੁਰ ਸ਼ਬਦ ਦੇ ਵਿੱਚ ਬਿਰਤੀ ਨੂੰ ਲੀਨ ਕਰਕੇ ਸ਼ਾਂਤ ਕਰਨਾ ਸੁਖੀ ਕਰਨਾ ਪਰਮ ਪਦਵੀ ਤੇ ਪਹੁੰਚਣਾ ਇਹ ਹੀ ਸਭ ਤੋਂ ਵੱਡੀ ਕਰਾਮਾਤ ਮੰਨਦੇ ਹਾਂ ਦਰਅਸਲ ਹੈ ਵੀ ਇਹੀ ਕੁਛ ਇਉਂ ਕਰਕੇ ਸਾਧ ਸੰਗਤ ਸੁਖ ਜੇ ਹੈ ਸਾਧ ਸੰਗਤ ਪਾਈ ਰੇ ਸੁਖ ਸਾਧ ਸੰਗਤ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਧਾਤੇ ਦੁੱਖ ਸਹਿਸਾ ਮਿਟ ਗਿਆ ਇਉਂ ਸੁਖ ਨਾ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਕਦਰ ਹੁੰਦੀ ਹੈ ਜਿਹਨਾਂ ਪਾਸ ਬਹੁਤ ਕੁਛ ਹੈ ਧਨ ਪਦਾਰਥ ਦੌਲਤ ਇੱਜ਼ਤ ਆਵਰੂ ਇਸ ਤੋਂ ਇਲਾਵਾ ਹੋਰ ਕੁਛ ਉਹ ਇਸ ਘਾਟ ਨੂੰ ਮਹਿਸੂਸ ਕਰਦੇ ਹਨ ਮਨ ਦੀ ਅਸ਼ਾਂਤੀ ਜਿਹਨਾਂ ਨੂੰ ਹੈ ਤੇ ਹੋ ਸਭ ਕੁਛ ਉਹ ਕੋਸ਼ਿਸ਼ ਕਰਦੇ ਹਨ ਉਪਾਅ ਕਰਦੇ ਹਨ ਵੀ ਸਾਨੂੰ ਮਨ ਦੀ ਠੰਡ ਮਿਲ ਜਾਏ ਮਨ ਦੀ ਸ਼ਾਂਤੀ ਮਿਲ ਜਾਏ ਜਿਹੜਾ ਪਦਾਰਥ ਇਹਨਾਂ ਲੋਕਾਂ 14 ਫਰਵਰੀ ਸਭ ਤੇ ਚਾਹੇ ਸਭ ਤੇ ਵੱਡਾ ਹੈ ਉਸਦੇ ਵਾਸਤੇ ਗੁਰੂ ਜੀ ਸਾਨੂੰ ਵਾਰ ਵਾਰ ਵਾਹਿਗੁਰੂ ਦੀ ਸ਼ਰਨ ਡਿੱਗ ਕੇ ਵਾਹਿਗੁਰੂ ਦਾ ਭਜਨ ਕਰਕੇ ਪ੍ਰਾਪਤ ਹੋਣਾ ਇਹੀ ਉਪਾਅ ਸਾਨੂੰ ਗੁਰੂ ਜੀ ਦੱਸਦੇ ਹਨ ਸਾਰੇ ਰੋਗਾਂ ਦੀ ਔਸ਼ਧੀ ਵਾਹਿਗੁਰੂ ਦੇ ਭਜਨ ਨੂੰ ਗੁਰੂ ਜੀ ਦੱਸਦੇ ਹਨ ਔਖਦ ਨਾਮ ਸਰਬ ਰੋਗ Thank you. ਇਲਾਜ ਗੁਰੂ ਬਾਬਾ ਜੀ ਨੇ ਵਾਹਿਗੁਰੂ ਦਾ ਭਜਨ, ਇਸ ਦੇ ਵਿੱਚ ਮਨ ਦੀ ਇਕਾਗਰਤਾ, ਗੁਰਬਾਣੀ ਦਾ ਪਾਠ, ਉਸ ਦੇ ਵਿੱਚ ਮਨ ਦੀ ਲਵਲੀਨਤਾ, ਹਰੀ ਕੀਰਤਨ ਵਿੱਚ ਉਸ ਦੇ ਵਿੱਚ ਮਨ ਦਾ ਜੁੜਨਾ, ਇਹੀ ਉਪਾਅ ਦੱਸਿਆ ਹੈ। ਇਸ ਤੋਂ ਵੱਧ ਕੇ ਹੋਰ ਉਪਾਅ ਸੁੱਖ ਸ਼ਾਂਤੀ ਦਾ ਕੋਈ ਵੀ ਨਹੀਂ ਹੈ। ਕੱਲ ਜਿਹੜੇ ਸੱਜਣ ਹਾਜ਼ਰ ਸਨ ਗੁਰੂ ਬਾਬੇ ਦੇ ਦਰਬਾਰ ਵਿੱਚ, ਉਹਨਾਂ ਸੁਣਿਆ ਸੀ ਵਾਹਿਗੁਰੂ ਕਹਿੰਦਾ ਹੈ, ਐ ਜੀਵ ਤੂੰ ਮੇਰੀ ਸ਼ਰਨ ਆ, ਮੈਂ ਤੈਨੂੰ ਪਰਮ ਸੁਖੀ ਕਰ ਦਿਆਂਗਾ, ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ। ਕਿਵੇਂ? ਜਿਵੇਂ ਇੱਕ ਮਿਸਾਲ, ਇੱਕ ਕੋਈ ਬਹੁਤ ਗਰੀਬ ਨਾਈ ਹੈ, ਜਿਸ ਦੇ ਵਿਚਾਰੇ ਦੇ ਪਾਸ ਟੁੱਟਿਆ ਛੱਪਰ ਹੈ, ਜਿਹਦੇ ਵਿੱਚ ਵੀ ਮੋਰੀਆਂ ਮੀਂਹ ਪੈਂਦਾ, ਅੱਧਾ ਪਾਣੀ ਵਿੱਚ ਗਿਰਦਾ ਹੈ, ਔਰ ਮਾਮੂਲੀ ਸਾਮਾਨ, ਇੱਕ ਦੋ ਟੁੱਟੀਆਂ ਮੰਜੀਆਂ ਹਨ, ਮੱਛਰਾਂ ਦੀ ਭਿਣਪਣ ਸਾਰੀ ਰਾਤ ਉਹਦੇ ਕੰਨਾਂ ਪਾਸ ਗੂੰਜਦੀ ਰਹਿੰਦੀ ਹੈ, ਉਹਨੂੰ ਕੋਈ ਨੇੜੇ ਨਹੀਂ ਟੁੱਕਣ ਦਾ ਚਾਹੁੰਦਾ ਹੈ। ਰਾਜਾ ਪਾਸ ਪਹੁੰਚ ਕੇ ਮੈਂ ਕੋਈ ਚੰਗੀ ਨੌਕਰੀ ਲੈ ਲਵਾਂ ਤਾਂ ਮੇਰਾ ਗੁਜ਼ਾਰਾ ਚੰਗਾ ਹੋ ਜਾਵੇ, ਪਰ ਗਰੀਬ ਨੂੰ ਕਿਹੜਾ ਨੇੜੇ ਲੱਗਣ ਦਿੰਦਾ। ਅਖੀਰ ਉਸਨੇ ਇੱਕ ਇਹੋ ਜਿਹੇ ਰਾਜਾ ਦੇ ਹਜ਼ੂਰੀਏ ਅਹਿਲਕਾਰ ਦੀ ਬਾਹਰੋਂ ਜਾ ਕੇ ਚੁੱਪ ਛਪਾਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਹ ਜੀ ਸੇਵਾ ਕੀਤੀ, ਉਸਦੀ ਸੇਵਾ ਦੇ ਉੱਪਰ ਬਹੁਤ ਪ੍ਰਸੰਨ ਹੋ ਗਿਆ, ਖੁਸ਼ ਹੋ ਗਿਆ। ਸੋ ਉਹ ਪੁੱਛਣਗੇ, ਦੱਸ ਤੂੰ ਬੜੀ ਸੇਵਾ ਕੀਤੀ, ਮੈਂ ਇਹ ਸੇਵਾ ਦਾ ਇਵਜ਼ਾਨਾ ਤੈਨੂੰ ਕੀ ਦੇਣਾ? ਉਹ ਕਹਿੰਦਾ, ਮੈਨੂੰ ਛੋਟਾ ਮੋਟਾ ਨੌਕਰ ਕੋਈ ਰਖਾ ਦਿਓ ਹਜ਼ੂਰ ਸਰਕਾਰ ਰਾਜਾ ਜੀ ਦੇ ਪਾਸ। ਰਖਾ ਦਿੱਤਾ ਉਸਨੇ ਛੋਟਾ ਜਿਹਾ ਨੌਕਰ ਬਾਗ ਦੇ ਵਿੱਚ, ਬਾਗ ਦਾ ਕੰਮ ਕਰਦਾ ਕਰਾਉਂਦਾ ਹੈ, ਸੜਕਾਂ ਸੰਭਰਦਾ ਹੈ, ਹੋਰ ਘਾਹ ਘੂ ਕੱਟਦਾ ਹੈ, ਇਹ ਜਿਹਾ ਥੋੜ੍ਹਾ ਜਿਹਾ ਕੰਮ। ਬੜੀ ਦੇਰ ਤੱਕ ਬਹੁਤ ਅੱਛਾ ਕੰਮ ਕੀਤਾ, ਜਿਸਦੀ ਸੇਵਾ ਨੂੰ ਦੇਖ ਕੇ ਰਾਜਾ ਵੀ ਬੜਾ ਪ੍ਰਸੰਨ ਹੋਇਆ। ਉਸਨੇ ਥੋੜ੍ਹੀ ਜਿਹੀ ਹੋਰ ਨੌਕਰੀ ਵਧਾ ਦਿੱਤੀ। ਹੌਲੀ ਹੌਲੀ ਉਹ ਚੌਕਦਾਰਾਂ 'ਚ ਹੋ ਗਿਆ, ਨਫਰਾਂ 'ਚ ਹੋ ਗਿਆ, ਅਖੀਰ ਰਾਜਾ ਨੇ ਹੌਲੀ ਹੌਲੀ ਆਪਣਾ ਏਡੀ ਕਾਂਗ ਬਣਾ ਲਿਆ। ਫਿਰ ਤੀਸੀ ਚੰਗੀ ਚੌਖੀ ਤਨਖਾਹ ਹੋ ਗਈ, ਉਹਦੀ ਆਲਾ ਕੋਠੀ ਬਣ ਗਈ, ਰਹਿਣ ਵਾਸਤੇ ਅੱਛੀ ਅੱਛੀਆਂ ਸਵਾਰੀਆਂ, ਅਤੇ ਰਾਜਾ ਜੀ ਦੇ ਹਜ਼ੂਰ ਰਹਿੰਦਾ। ਉਹੀ ਲੋਕ ਜੋ ਉਸਨੂੰ ਨੇੜੇ ਨਹੀਂ ਸੀ ਢੁੱਕਣ ਦਿੰਦੇ, ਹੁਣ ਉਸਦੇ ਪਾਸ ਆ ਕੇ ਤਰਲੇ ਕਰਦੇ ਨੇ, ਸਾਨੂੰ ਮਾੜਾ ਮੋਟਾ ਨੌਕਰ ਰੱਖਾ ਦਿਓ, ਸਾਡਾ ਵੀ ਗੁਜ਼ਾਰਾ ਚੱਲੇ। ਇਹ ਦ੍ਰਿਸ਼ਟਾਂਤ ਹੈ। ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ। ਜੀਵ ਜਿਹੜਾ ਹੈ ਇੱਕ ਨਾਈ ਦੀ ਨਿਆਈ ਹੈ, ਇਹ ਦੁਖੀ ਹੈ ਅਨੇਕਾਂ ਆਦੀਆਂ ਵਿਆਧੀਆਂ ਪਾਦੀਆਂ ਕਰਕੇ, ਇਹਦੀ ਹਾਲਤ ਤਰਸਯੋਗ ਹੈ। ਇਹ ਚਾਹੁੰਦਾ ਹੈ ਜਦੋਂ ਪਤਾ ਲੱਗਦਾ ਮੈਂ ਪ੍ਰਭੂ ਨੂੰ ਮਿਲਾਂ, ਉਹਦੀ ਖਿਦਮਤ ਵਿੱਚ ਸੇਵਾ ਵਿੱਚ ਪਹੁੰਚ ਕੇ ਪਰਮ ਸੁਖੀ ਹੋ ਜਾਵਾਂ, ਉਸਨੂੰ ਪ੍ਰਸੰਨ ਕਰ ਲਾਂ ਸੇਵਾ ਨਾਲ। ਪਰ ਪਹੁੰਚੇ ਕਿਵੇਂ? ਐਡੇ ਉੱਚੇ ਦੁਨਿਆਵੀ ਛੋਟੇ ਛੋਟੇ ਆਦਮੀ ਨੂੰ ਮਿਲਣਾ ਔਖਾ ਹੈ। ਸਰਬ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ, ਉਸਦੇ ਨੇੜੇ ਕਿਵੇਂ ਪਹੁੰਚਿਆ ਜਾਵੇ? ਉਸਦੇ ਜਿਹੜੇ ਨਿਕਟਵਰਤੀ ਹਲਕਾਰ ਸੰਤ ਜਨ, ਉਸਨੇ ਉਹਨਾਂ ਦੇ ਪਾਸ ਪਹੁੰਚ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸੇਵਾ ਉੱਤੇ ਪ੍ਰਸੰਨ ਹੋ ਕੇ ਉਹਨਾਂ ਵਾਹਿਗੁਰੂ ਅੰਤਰਜਮ ਦੇ ਨਾਮ ਦਾ ਉਪਦੇਸ਼ ਕੀਤਾ ਵੀ ਇਸਦੀ ਕਮਾਈ ਕਰ, ਇਸਦਾ ਅਭਿਆਸ ਕਰ। ਜੁੱਤੀਆਂ ਉੱਤੀਆਂ ਦੱਸੀਆਂ, ਕਰਦੇ ਕਰਦੇ ਹੌਲੀ 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 ਉਸਦੀ ਭੂਮਿਕਾ ਅਵਸਥਾ ਚੜ੍ਹਦੀ ਚਲੀ ਗਈ। ਪਹਿਲੀ, ਦੂਜੀ, ਤੀਜੀ, ਚੌਥੀ ਭੂਮਿਕਾ 'ਚ ਪਹੁੰਚ ਕੇ ਪ੍ਰਭੂ ਦੇ ਵਿੱਚ ਲਿਵਲੀਨ ਹੋਇਆ, ਪਰਮ ਸੁਖੀ ਹੋ ਗਿਆ। ਹੁਣ ਲੋਕ ਉਸ ਤੋਂ ਆਪਣੀ ਬਿਹਤਰੀ ਚਾਹੁੰਦੇ ਨੇ, ਸਾਨੂੰ ਵੀ ਉਸ ਸ੍ਰਿਸ਼ਟੀ ਦੇ ਕਰਤਾ ਹਰਤਾ ਧਰਤਾ ਦੇ ਨਾਲ ਮਿਲਾ। ਯੂੰ ਵਾਹਿਗੁਰੂ ਕਹਿੰਦੇ ਜੀਵ ਤੂੰ ਮੇਰੀ ਸ਼ਰਨਾ, ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ, ਹਿੰਦ ਧਰਮ ਦੇ ਰਕਸ਼ਕ ਵੀ ਐਸਾ ਹੀ ਫਰਮਾਉਂਦੇ ਹਨ, ਵਾਹਿਗੁਰੂ ਅੰਤਰਜਾਮੀ ਸ਼ਰਨ ਵਿੱਚ ਜੋ ਆਇਆ ਉਹ ਤਮਾਮ ਦੁੱਖਾਂ ਤੋਂ ਬਰੀ ਹੋਇਆ। ਸ਼ਰਨ ਵਿਚਾਰੋ ਮਨ ਰੇ ਬਰੀ ਕਰ ਦਿਆਂਗਾ। ਦੁੱਖ ਤਕਲੀਫਾਂ ਬਣਾਈਆਂ ਕਿਹਨੇ ਹਨ? ਕਸ਼ਟ ਦੁੱਖ ਤਕਲੀਫਾਂ ਬਣਾਉਣ ਵਾਲਾ ਵਾਹਿਗੁਰੂ ਹੀ ਹੈ, ਤੇ ਇਸ ਤੋਂ ਦੂਸਰੀ ਸਾਈਡ ਸੁੱਖ ਕਿਹਨੇ ਬਣਾਏ? ਉਹ ਵੀ ਵਾਹਿਗੁਰੂ ਨੇ ਬਣਾਇਆ। ਬਣਾਉਣ ਵਾਲਾ ਵੀ ਸ਼ਰਨ ਪਹੁੰਚ ਜਾਈਏ ਤਾਂ ਗਲਤ ਰਸਤਾ ਜਿਹੜਾ ਹੈ, ਦੋ ਸੜਕਾਂ ਹਨ, ਇੱਕ ਸੜਕ ਤੇ ਜਾ ਕੇ ਗਲਤ ਰਸਤੇ ਤੇ ਚੱਲ ਕੇ ਜਹਨਮ ਵੀ ਜਾ ਡਿੱਗਦਾ ਹੈ, ਜਿੱਥੇ ਸੱਪ ਚੂਹੇ ਹੋਰ ਅਨੇਕਾਂ ਜਾਨਵਰ ਵੜ ਵੜ ਖਾਂਦੇ ਹਨ, ਉਹਦੇ ਵਿੱਚ ਜਾ ਡਿੱਗਦਾ ਹੈ। ਇੱਕ ਰਸਤੇ ਤੇ ਚੱਲ ਕੇ ਬਹੁਤ ਉੱਚੇ ਆਲਾ ਮੰਦਰ ਜਿਹਨਾਂ ਵਿੱਚ ਸੁਖੀ ਸੁਖ ਉੱਥੇ ਪਹੁੰਚ ਜਾਂਦਾ ਹੈ। ਤਾਂ ਤੇ ਜਿਹੜਾ ਸਤਸੰਗ ਔਰ ਗੁਰਮੁਖ ਮਾਰਗ ਹੈ, ਭਜਨ ਦਾ ਮਾਰਗ, ਇਸ ਰਸਤੇ ਤੇ ਚੱਲਦਾ ਚੱਲਦਾ ਵਾਹਿਗੁਰੂ ਅੰਤਰਜਾਮੀ ਆਨੰਦ ਦਾ ਸਾਗਰ ਉਹਦੇ ਵਿੱਚ ਜਾ ਮਿਲਦਾ ਹੈ। ਗਲਤ ਰਸਤੇ ਤੇ ਚੱਲਦਾ ਚੱਲਦਾ ਇਹ ਜਨਮ ਨਰਕ ਵਿੱਚ ਜਾ ਡਿੱਗਦਾ ਹੈ, ਜਿੱਥੇ ਬੜੀ ਦੇਰ ਤੱਕ ਸਭ ਬਿੱਛੂ ਠੂਏ ਨੂੰ ਵੜ ਵੜ ਖਾਈ ਜਾਂਦੇ। ਸੋਇਓ ਪ੍ਰਭੂ ਦੀ ਸ਼ਰਨ ਗਿਰ ਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਤਾਂ ਹੈ, ਪਰ ਉਹ ਕਿਵੇਂ ਹੁੰਦਾ ਉਸਦੀ ਕੋਈ ਮਿਸਾਲ ਦੇਣੀ ਚਾਹੀਦੀ ਹੈ। ਮਿਸਾਲ ਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਾਰ ਮਿਸਾਲਾਂ ਦਿੱਤੀਆਂ ਉਸ ਗੱਲ ਦੇ ਵਾਸਤੇ, ਚਾਰ ਉਦਾਹਰਣ ਦਿੱਤੇ। ਪਹਿਲਾ, ਜੇ ਸਿਮਰਤ ਗਣਕ ਸੀ ਕੁਦਰੀ ਤਾਂ ਕੁਝ ਸਿਮਰਥਾਰੋ। ਗਣਕ ਦੀ ਬਾਬਤ ਦੱਸਿਆ ਜਿਸਨੇ ਹੋਰ ਨਰਕਾਂ ਵਿੱਚ ਜਾਣਾ ਸੀ, ਜਾਤੇ ਮਹਾਂਪੁਰਖਾਂ ਦੁਆਰਾ ਵਾਹਿਗੁਰੂ ਦੀ ਭਗਤੀ ਕੀਤੀ, ਵਾਹਿਗੁਰੂ ਦੀ ਸ਼ਰਨ ਆਈ, ਵੈਕੁੰਠਾਂ ਨੂੰ ਗਏ। ਦੂਸਰਾ, ਧਰੂ ਦੀ ਬਾਬਤ ਦਸ ਦਿਨ ਫਿਉ ਅਟਲ ਧਰੂ ਜਾਂ ਕਹਿ ਸਿਮਰਨ, ਅਰ ਨਿਰਭੈ ਪਦ ਪਾਇਆ ਦੁੱਖਰ ਤਾਏ ਵਿਦਗੁਰ ਸਵਾਮੀ ਤੈ ਕਾਹੇ ਵਿਸਰਾਇਆ। ਧਰੂ ਨੂੰ ਜਦੋਂ ਤਰਸਕਾਰ ਹੋਇਆ, ਚਪੇੜਾਂ ਪਈਆਂ, ਨਰਾਦਰੀ ਹੋਈ, ਉਸਦੀ ਮਤਰੀ ਨੇ ਮਿਹਣੇ ਆਦਿ ਮਾਰੇ, ਫਿਰ ਉਸਦੀ ਮਾਤਾ ਨੇ ਸਿਕਸ਼ਾ ਦਿੱਤੀ, ਤਾਂ ਹੌਲੀ ਹੌਲੀ ਉਹ ਅਟਲ ਪਦਵੀਆਂ ਨੂੰ ਔਰ ਸਭ ਸਾਰੇ ਪਰਮ ਸੁੱਖ ਨੂੰ ਪ੍ਰਾਪਤ ਹੋ ਗਿਆ। ਗੱਜ ਤੀਸਰਾ ਚੌਥਾ ਆ ਜਾ ਮਰ ਕੇ ਚਾਰ ਇਹਦੇ ਵਿੱਚ ਮਿਸਾਲਾਂ ਦਿੱਤੀਆਂ, ਜਿਹੜੇ ਪ੍ਰਭੂ ਦੀ ਸ਼ਰਨ ਗਿਰ ਕੇ ਦੁੱਖਾਂ ਤੋਂ ਬਰੀ ਹੋਏ। ਸਾਡੀ ਵਿਚਾਰ ਕਰ ਚੱਲ ਰਹੀ ਸੀ ਥਰੂ ਦੀ, ਥਰੂ ਹੱਸਦਾ ਖਰੇ ਆਇਆ, ਘਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਗੁੱਡੋ ਲਿੱਕਾ ਮਾਂ ਪੁੱਛੇ, ਤੂੰ ਸੁਹਾਣੀ ਹੈ ਕਿ ਛੁੱਟਾ, ਸੁਹਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦੜੀਤਾ, ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਹੋਣ ਸਭ ਮੀਤਾ, ਪਰਮੇਸ਼ਰ ਆਰਾਧੀਏ, ਜਿੱਦੋ ਹੋਈਏ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ, ਨਾਰਦ ਮਨ ਉਪਦੇਸ਼ਿਆ, ਨਾਮ ਨਿਧਾਨ ਅਮੀ ਰਸ ਪੀਤਾ, ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ, ਗੁਰਮੁਖ ਹਾਰ ਚੱਲੇ ਜਗ ਜੀਤਾ। ਇਹ ਸਾਰਾ ਪ੍ਰਸੰਗ ਭਾਈ ਗੁਰਦਾਸ ਧਰੂ ਦਾ ਦੱਸਦਾ ਹੈ, ਜਿਵੇਂ ਅਟਲ ਪਦਵੀ ਆਦਿ ਮਿਲੀ, ਜਿਵੇਂ ਜਿਵੇਂ ਉਸਨੂੰ ਵੈਰਾਗ ਲੱਗਿਆ। ਦੁੱਖ ਦਰਅਸਲ ਪਰਮੇਸ਼ਰ ਨੇ ਇਸ ਵਾਸਤੇ ਬਣਾਇਆ ਹੈ, ਇਹ ਜੀਵ ਦੁਖੀ ਹੋ ਕਿਸੇ ਇਹੋ ਜਿਹੇ ਸੁੱਖ ਦੀ ਢੂੰਡ ਕਰੇ, ਐਸੇ ਅਵਿਨਾਸ਼ੀ ਸੁੱਖ ਦੀ ਢੂੰਡ ਕਰੇ ਜਿਸ ਸੁੱਖ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਾ ਹੋਵੇ। ਤਾਂ ਆਤਮ ਸੁੱਖ ਹੀ ਹੈ, ਭਾਵੇਂ ਦੁਨਿਆਵੀ ਛੋਟੇ ਛੋਟੇ ਸੁੱਖ ਬਣਾਵਟੀ ਸੁੱਖ ਪ੍ਰਤੀਤ ਹੁੰਦੇ, ਪਰ ਉਹਨਾਂ ਸੁੱਖਾਂ ਦੇ ਪਿੱਛੇ ਬਹੁਤਾ ਦੁੱਖ ਛਿਪਿਆ ਹੋਇਆ ਹੈ, ਜੋ ਅੱਖਾਂ ਵਾਲਿਆਂ ਨੂੰ ਦੀਂਦਾ ਹੈ, ਦੂਸਰਿਆਂ ਨੂੰ ਨਹੀਂ ਨਜ਼ਰ ਆਉਂਦਾ। ਆਉਂਦੇ ਹਨ ਦੁੱਖ, ਪਰ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਜਦੋਂ ਅੱਖ ਖੁੱਲ੍ਹ ਜਾਂਦੀ ਹੈ, ਫਿਰ ਦੇਖਦਾ ਹਾਂ ਇਹ ਸੁੱਖ ਦੇ ਪਿੱਛੇ ਕਿੰਨਾ ਰੱਤੀ ਮਨ, ਰੱਤੀ ਜਿੰਨਾ ਜੇ ਸੁੱਖ ਹੈ, ਉਹਦੇ ਪਿੱਛੇ ਮਨ ਜਿੰਨਾ ਦੁੱਖ ਛਿਪਿਆ ਹੋਇਆ ਹੈ, ਖੁੱਲ੍ਹੀ ਅੱਖ 'ਤੇ ਉਹ ਨਜ਼ਰ ਆਉਂਦਾ ਹੈ। ਉਹ ਆਤਮ ਸੁਖੀ ਹੀ ਹੈ, ਜਿਸਨੂੰ ਪਾ ਕੇ ਜੀਵ ਪਰਮ ਸੁਖੀ ਹੁੰਦਾ ਹੈ, ਉਹ ਵਾਹਿਗੁਰੂ ਦਾ ਭਜਨ ਕਰਕੇ ਹੀ ਪ੍ਰਾਪਤ ਹੋਇਆ ਕਰਦਾ ਹੈ। ਉਹਦੀ ਮਾਤਾ ਨੇ ਸਿੱਖਿਆ ਦਿੱਤੀ, ਬੇਟਾ ਪਰਮੇਸ਼ਰ ਆਰਾਧੀਏ, ਜਿੱਦੋਂ ਹੋਈਏ ਪਤਿਤ ਪੁਨੀਤਾ, ਪਰਮੇਸ਼ਰ ਦੀ ਆਰਾਧਨਾ ਕਰ, ਪ੍ਰਭੂ ਦਾ ਭਜਨ ਕਰ, ਵਾਹਿਗੁਰੂ ਦੀ ਭਗਤੀ ਕਰ, ਜਿਸ ਨੂੰ ਕਰਕੇ ਬੜੇ ਬੜੇ ਪਾਪੀ ਵੀ ਪਵਿੱਤਰ ਹੋ ਗਏ ਹਨ, ਤੂੰ ਵੀ ਉਸਦਾ ਭਜਨ ਕਰਕੇ ਜੋ ਕੁਛ ਚਾਹੇਗਾ ਉਹੀ ਮਿਲ ਜਾਏਗਾ। ਪੁੱਠੀਆਂ ਸਿੱਧੀਆਂ ਕਰਨ ਵਾਲਾ ਹੋਰ ਕੋਈ ਨਹੀਂ, ਵਾਹਿਗੁਰੂ ਹੀ ਹੈ, ਇਸ ਕਰਕੇ ਤੂੰ ਵੀ ਉਸਦਾ ਭਜਨ ਕਰ। ਉਹ ਮਾਤਾਵਾਂ ਧੰਨ ਹਨ ਜਿਹੜੀਆਂ ਆਪਣੇ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਦਿੰਦੀਆਂ। ਧੰਨ ਧੰਨ ਨੇ ਜਣੇਂਦੀਆਂ ਸਤਿ ਸ਼੍ਰੀ ਅਕਾਲ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ ਰੱਤੇ ਇਸ਼ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੈ ਪਾਰ ਥੀਏ ਆਪ ਲੀ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧੰਜਣੀ ਦੀ ਮਾਂ ਆਏ ਸਤਲ ਸੇ ਉਹ ਮਾਤਾ ਮਾਂ ਧੰਨਤਾ ਯੋਗ ਹਨ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਲੜਕੀਆਂ ਬੀਬੀਆਂ ਮਾਤਾਵਾਂ ਬਹੁਤ ਉੱਚ ਦਰਜੇ ਦੀਆਂ ਬ੍ਰਹਮ ਗਿਆਨਾਂ ਆਦਿ ਹੋਈਆਂ ਹਨ ਜਿਨ੍ਹਾਂ ਦੇ ਪ੍ਰਸੰਗ ਬੜੇ ਬੜੇ ਪੁਰਾਤਨ ਗ੍ਰੰਥਾਂ ਵਿੱਚ ਵੀ ਆਉਂਦੇ ਨੇ ਗੁਰੂ ਘਰ ਵਿੱਚ ਵੀ ਬਹੁਤ ਸਾਰੇ ਰਾਣੀ ਚੁੜਾਲਾ ਹੋਈ ਹੈ ਇੱਕ ਰਾਜਾ ਸ਼ਿਖਰ ਤੁਜ ਦੇ ਘਰਵਾਲੀ ਉਸਦੀ ਰਾਣੀ ਆਪ ਗਿਆਨਵਾਨ ਸੀ ਰਾਜਾ ਸ਼ਿਖਰ ਤੁਜ ਅਜੇ ਇਸ ਮਾਰਗ ਵਿੱਚ ਨਹੀਂ ਸੀ ਆਇਆ ਪਰ ਦੁਨੀਆ ਦੇ ਕਿਤਨੇ ਜਿਸਮਾਨੀ ਸੁੱਖ ਰਾਜੇ ਸ਼ਿਖਰ ਤੁਜ ਨੂੰ ਪ੍ਰਾਪਤ ਸਨ ਇੱਕ ਸੁੱਖ ਮਾਣਕ ਨਹੀਂ ਹਟਿਆ ਦੂਜਾ ਸਾਹਮਣੇ ਖੜਾ ਉਹ ਮਾਣਕ ਹਟਿਆ ਤੀਜਾ ਸੁੱਖ ਸਾਹਮਣੇ ਖੜਾ ਹੈ ਇਤਨੇ ਜ਼ਿਆਦਾ ਸਰੀਰ ਸੁੱਖ ਸਨ ਪਰ ਇਤਨਾ ਕੁਛ ਹੋਣ ਦੇ ਬਾਵਜੂਦ ਵੀ ਉਹਦੇ ਮਨ ਦਾ ਗੈਪ ਮਨ ਦਾ ਖਾਲੀਪਨ ਕੋਈ ਵਸਤੂ ਦੂਰ ਨਾ ਕਰ ਸਕਦੀ ਖਜ਼ਾਨੇ ਵਿਭੂਤੀ ਫੌਜਾਂ ਲਸ਼ਕਰ ਮੁਲਕ ਜਾਇਦਾਦਾਂ ਪੁੱਤਰ ਧੀਆਂ ਰਾਣੀਆਂ ਕਿਤੋਂ ਵੀ ਉਹ ਸ਼ਾਂਤ ਨਾ ਮਿਲ ਸਕੀ ਅਖੀਰ ਉਸਦੇ ਮਨ ਨੂੰ ਵੈਰਾਗ ਹੋ ਗਿਆ ਉਹ ਸੋਚਦਾ ਹੈ ਕੀ ਹੈ ਜ਼ਿੰਦਗੀ ਜਿਹਦਾ ਮਨ ਪਟੜੇ ਦਾਣੇ ਵਾਂਗੂ ਪੁੱਛਦਾ ਹੈ ਕੋਈ ਜ਼ਿੰਦਗੀ ਹੈ ਨਰਕ ਹੈ ਅਖੀਰ ਸੋਚਦਾ ਹੈ ਮੈਂ ਸਭ ਕੁਛ ਛੱਡ ਛਡਾ ਕੇ ਕਿਤੇ ਇਕਾਂਤ ਬੈਠ ਕੇ ਪ੍ਰਭੂ ਦੀ ਭਗਤੀ ਕਰਕੇ ਉਸ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਵਾਂ ਉਸਨੇ ਜਾਣ ਦੇ ਵਾਸਤੇ ਯਾਨੀ ਰਾਜ ਭਾਗ ਛੱਡਣ ਵਾਸਤੇ ਇਤਨਾ ਕੁਛ ਵਿਭੂਤੀ ਉਸ ਸੁੱਖ ਵਾਸਤੇ ਛੱਡਣ ਵਾਸਤੇ ਤਿਆਰੀ ਕੀਤੀ ਤਾਂ ਰਾਣੀ ਕਹਿਣ ਲੱਗੀ ਰਾਜਨ ਘਰ ਵਿੱਚ ਹੀ ਸਭ ਕੁਛ ਪ੍ਰਾਪਤ ਹੋ ਸਕਦਾ ਹੈ ਅੰਤਰਵਸਤ ਮੂੜਾ ਬਾਹਰ ਪਾਲੇ ਮਨਮੁਖ ਅੰਧ ਖਰੇਂਬੇ ਤਾਲੇ ਜਿਸ ਵਸਤੂ ਨੂੰ ਢੂੰਢਣ ਤੁਸੀਂ ਬਾਹਰ ਜਾਂਦੇ ਹੋ ਉਹ ਤੁਹਾਡੇ ਅੰਦਰ ਹੈ ਅੰਦਰੋਂ ਢੂੰਢੋ ਅੰਦਰੋਂ ਖੋਜੋ ਸਾਧ ਜੋ ਆਤਮ ਵਸਤੂ ਸੁੱਖਾਂ ਦਾ ਸਮੁੰਦਰ ਹੈ ਸਾਰੇ ਸੁੱਖਾਂ ਦੀ ਨਿਧੀ ਹੈ ਸਾਰੇ ਆਨੰਦ ਦਾ ਸਾਗਰ ਹੈ ਉਹ ਹਰ ਇੱਕ ਦੇ ਅੰਦਰ ਠਾਠਾ ਮਾਰ ਰਿਹਾ ਹੈ ਵਸਤੂ ਤਾਂ ਉਹ ਹੈ ਢੂੰਢਣਾ ਤਾਂ ਉਹਨੂੰ ਹੈ ਉਹ ਕਹਿੰਦੀ ਬਾਹਰ ਜਾਣ ਦਾ ਕੀ ਫਾਇਦਾ ਕਿਉਂਕਿ ਉਹ ਗਿਆਨਵਾਨ ਸੀ ਉਹਨੂੰ ਸਮਝ ਸੀ ਰਾਜੇ ਨੂੰ ਅਜੇ ਸਮਝ ਨਹੀਂ ਸੀ ਪਰ ਵੈਰਾਗ ਦੇ ਜ਼ੋਰ ਦੇ ਵਿੱਚ ਆ ਕੇ ਉਹ ਚਾਹੁੰਦਾ ਸੀ ਸਭ ਕੁਛ ਛੱਡ ਕੇ ਗੋਸ਼ਕ ਦੁਨੀ ਅਖਤਿਆਰ ਕਰਾਂ ਸਾਧ ਵਾਹਿਗੁਰੂ ਤਾਂ ਅੰਦਰ ਹੀ ਬਾਣੀ ਦੱਸਦੀ ਹੈ ਜੰਗਲਾਂ ਦੇ ਵਿੱਚ ਕਾਨੂੰ ਢੂੰਢਦਾ ਕੁਝ ਮੰਨਿਆ Thank you. ਇਕਾਗਰਤਾ ਤੋਂ ਬਿਨਾਂ ਕਿਸੇ ਵਸਤੂ ਦੀ ਰਿਸਰਚ ਜਾਂ ਖੋਜ ਹੋਇਆ ਨਹੀਂ ਕਰਦੀ। ਅੱਜ ਕੱਲ ਵਿਦਿਆ ਦਾ ਜ਼ਮਾਨਾ ਹੈ, ਲੋਕੀ ਕਿਸਮ ਕਿਸਮ ਦੀਆਂ ਖੋਜਾਂ ਵਿੱਚ ਪਏ ਹੋਏ ਹਨ। ਕੋਈ ਕਿਸੇ ਕਿਸਮ ਦੀ ਰਿਸਰਚ ਕਰਦਾ ਹੈ, ਕੋਈ ਕੁਛ ਕੋਈ ਕੁਛ। ਇਹ ਤਦ ਹੋ ਸਕਦੀ ਹੈ ਜਦ ਮਨ ਪੂਰਾ ਸ਼ੁੱਧ ਔਰ ਟਿਕਾਅ ਵਿੱਚ ਆ ਜਾਵੇ। ਖਿੰਡਿਆ ਮਨ ਖੋਜ ਨਹੀਂ ਕਿਸੇ ਵਸਤੂ ਦੀ ਕਰ ਸਕਦਾ। ਸਭ ਤੋਂ ਵੱਡੀ ਖੋਜ ਆਤਮਿਕ ਖੋਜ ਹੈ। ਜਿਸਨੇ ਇਸਨੂੰ ਖੋਜ ਲਿਆ ਉਸਨੇ ਸਭ ਕੁਛ ਹੀ ਪਾ ਲਿਆ। ਜਿਸਨੇ ਇਸਨੂੰ ਨਹੀਂ ਪ੍ਰਾਪਤ ਕੀਤਾ ਉਸਨੇ ਕੁਛ ਵੀ ਨਹੀਂ ਕੀਤਾ। ਇਉਂ ਕਰਕੇ ਉਸਦੀ ਵਾਪਸ ਨੂੰ ਅੰਦਰੋਂ ਖੋਜਣਾ ਹੈ। ਜਿਵੇਂ ਇੱਕ ਬੜਾ ਬੇਤੀਮ ਤਾਲਾਬ ਪੰਜ ਡੱਬੀਆਂ ਦੇ ਅੰਦਰ ਛੁਪਿਆ ਹੋਵੇ, ਉਹਦੀ ਸਾਰੀ ਦਮਕ ਔਰ ਲਾਲ, ਉਹਦੀ ਖੂਬਸੂਰਤੀ ਸਾਰੀ ਛੁਪੀ ਹੋਈ ਹੁੰਦੀ ਹੈ। ਪਰ ਜੇ ਕੋਈ ਦੱਸਦਾ ਹੈ ਇਹ ਡੱਬੀ ਜਿਹੜੀ ਪਈ ਹੈ, ਇਹਦੇ ਅੰਦਰ ਹੋਰ ਚਾਰ ਡੱਬੀਆਂ ਹਨ, ਉਹਦੇ ਅੰਦਰ ਇੱਕ ਬੜਾ ਬੇਕੀਮਤਾ ਲਾਲ ਹੈ, ਉਸਨੂੰ ਲੱਭ। ਫਿਰ ਉਹ ਕਿਸੇ ਜਿਹਦੇ ਪਾਸ ਚਾਬੀ ਹੈ, ਉਹਨੂੰ ਮਿਲ ਕੇ ਉਹਨੂੰ ਪ੍ਰਸੰਨ ਕਰਕੇ ਉਸਦੀ ਸੇਵਾ ਆਦਿ ਕਰਕੇ ਉਹ ਚਾਬੀ ਲੈਂਦਾ ਹੈ, ਪਹਿਲੀ ਡੱਬੀ ਖੋਲ੍ਹਦਾ ਹੈ, ਫਿਰ ਦੂਜੀ ਡੱਬੀ ਖੋਲ੍ਹਦਾ ਹੈ, ਫਿਰ ਵੀ ਉਹਦਾ ਦਰਸ਼ਨ ਨਹੀਂ ਹੁੰਦਾ। ਤੀਜੀ ਡੱਬੀ ਖੋਲ੍ਹਦਾ, ਫਿਰ ਵੀ ਉਸਦਾ ਦੀਦਾਰ ਨਹੀਂ ਹੁੰਦਾ। ਚੌਥੀ ਡੱਬੀ ਖੋਲ੍ਹਦਾ, ਫਿਰ ਵੀ ਉਸਦਾ ਦਰਸ਼ਨ ਨਹੀਂ ਹੁੰਦਾ। ਜਦੋਂ ਪੰਜਵੀਂ ਡੱਬੀ ਖੋਲ੍ਹਦਾ ਹੈ, ਅੰਦਰੋਂ ਲਾਲ ਧਮਕਾ ਮਾਰਦਾ ਨਜ਼ਰ ਆਉਂਦਾ ਹੈ। ਇਸੀ ਤਰ੍ਹਾਂ ਪਰਮਾਤਮਾ ਰੂਪੀ ਲਾਲ ਪੰਜ ਕੋਸ਼ਾਂ ਰੂਪੀ ਡੱਬੀਆਂ ਵਿੱਚ ਛੁਪਿਆ ਹੋਇਆ। ਇਹ ਸਰੀਰ ਦੇ ਅਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਇਹਨਾਂ ਪੰਜਾਂ ਕੋਸ਼ ਨਾਲ ਪੜਦਿਆਂ ਦਾ ਡੱਬੀਆਂ ਦਾ ਇਹਨਾਂ ਵਿੱਚ ਛੁਪਿਆ ਹੋਇਆ ਹੈ। ਹਰ ਇਨਸਾਨ ਦੇ ਅੰਦਰ ਹੈ, ਹਰ ਕੀੜੇ ਕਰਕਟ ਦੇ ਅੰਦਰ ਹੈ, ਹਰ ਪਸ਼ ਪੰਛੀ ਦੇ ਅੰਦਰ ਹੈ, ਹਰ ਇੱਕ ਥਾਂ ਹੈ। ਸ੍ਰਿਸ਼ਟੀ ਦਾ ਕਰਤਾ ਹਰਤਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਸਾਰੇ ਸੁੱਖਾਂ ਦਾ ਭੰਡਾਰ ਹੈ। ਸੋ ਉਸਨੂੰ ਢੂੰਡਣ ਵਾਸਤੇ ਸਤਪੁਰਸ਼ਾਂ ਨੂੰ ਮਿਲ ਕੇ ਜਿਨ੍ਹਾਂ ਨੂੰ ਉਸਦੀ ਪ੍ਰਾਪਤੀ ਹੋਈ ਹੈ, ਉਹ ਦਸ ਦਿਨ ਵੀ ਇਹਦੇ ਅੰਦਰ ਹੈ। ਫਿਰ ਉਹ ਚਾਬੀ ਚਾਹੁੰਦਾ ਹੈ, ਉਹ ਚਾਬੀ ਨਾਮ ਰੂਪੀ ਚਾਬੀ ਲਾਉਂਦੇ ਹਨ, ਨਾਮ ਵਿਆਸ ਦੀ ਯੁਕਤੀ ਦੱਸਦੇ ਹਨ, ਫਿਰ ਉਸਦੀ ਉਹ ਕਰਦਾ ਹੈ ਕਮਾਈ। ਕਮਾਈ ਕਰਦੇ ਕਰਦੇ ਬਿਰਤੀ ਸੂਖਮ ਹੁੰਦੀ ਹੈ, ਬਾਹਰੋਂ ਅੰਦਰ ਆਉਂਦੀ ਹੈ, ਪਹਿਲੇ ਉੱਪਰਲੀ ਡੱਬੀ ਖੁੱਲਦੀ ਹੈ, ਅਨਮੈ ਕੋਸ਼ ਤੋਂ ਪਰੇ ਹੁੰਦਾ ਹੈ, ਫਿਰ ਪ੍ਰਾਮਣ ਕੇ ਉਸਨੂੰ ਖੋਲਦਾ, ਵਿਆਸ ਕਰਦੇ ਕਰਦੇ ਹੋਰ ਬਿਰਤੀ ਸੂਖਮ ਹੁੰਦੀ ਹੈ, ਇਸੀ ਤਰ੍ਹਾਂ ਹੁੰਦੇ 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 ਜਦੋਂ ਆਖਰੀ ਜਾ ਕੇ ਆਨੰਦਮੈ ਕੋਸ਼ ਤੋਂ ਪਰੇ ਜਾ ਕੇ ਦੇਖਦਾ ਹੈ ਤਾਂ ਆਨੰਦ ਦਾ ਸਮੁੰਦਰ ਠਾਠਾ ਮਾਰਦਾ ਇਹਨੂੰ ਨਜ਼ਰ ਆਉਂਦਾ ਹੈ, ਜਿਸ ਨੂੰ ਪਾ ਕੇ ਕੁਛ ਵੀ ਪਾਉਣਾ ਬਾਕੀ ਨਹੀਂ ਰਹਿ ਜਾਂਦਾ, ਜਿਸ ਨੂੰ ਪਾ ਕੇ ਇਹਦੀਆਂ ਤਮਾਮ ਖਾਹਿਸ਼ਾਂ ਖਤਮ ਹੋ ਜਾਂਦੀਆਂ ਹਨ, ਜਿਸ ਤੋਂ ਪਰੇ ਕੁਛ ਵੀ ਨਹੀਂ ਹੈ, ਉਸ ਨੂੰ ਪਾ ਕੇ ਜਨ ਸਫਲਾ ਹੋ ਜਾਂਦਾ, ਦੁੱਖ ਦਾ ਤਾਂ ਉੱਥੇ ਕਹਿਣਾ ਹੀ ਕੀ ਹੈ, ਨਾਮ ਤੱਕ ਵੀ ਨਹੀਂ ਹੈ, ਕਲੇਸ਼ ਦਾ, ਤਾਪ ਦਾ, ਦੁੱਖ ਦਾ, ਸ਼ੋਕ ਦਾ, ਫਿਕਰ ਦਾ, ਜਨਮ ਮਰਨ ਆਦਿ ਦਾ ਕੋਈ ਦੁੱਖ ਨਹੀਂ ਉੱਥੇ, ਹੈ ਆਨੰਦ ਹੀ ਆਨੰਦ ਕੇਵਲ ਹੈ, ਇਉਂ ਹੈ। ਸੋ ਵਸਤੂ ਨੂੰ ਤਾਂ ਅੰਦਰ ਢੂੰਡਣਾ ਹੈ, ਇਸਦੀ ਬਾਬਤ ਸਤਿਪੁਰਸ਼ਾਂ ਨੇ ਥਾਂ ਤਾਂ ਇਸ਼ਾਰੇ ਕੀਤੇ। ਬਾਬੇ ਫਰੀਦ ਨੇ ਬਹੁਤ ਸਾਰੀਆਂ ਕਠਿਨ ਤਪੱਸਿਆਵਾਂ ਕਰਕੇ ਆਪਣੀ ਮਾਤਾ ਦੀ ਸਿੱਖਿਆ ਦੁਆਰਾ ਇੱਧਰ ਲੱਗਿਆ, ਕਠਿਨ ਤਪੱਸਿਆਵਾਂ ਕੀਤੀਆਂ, ਅਖੀਰ 36 ਸਾਲ ਦੇ ਤਪ ਤੋਂ ਬਾਅਦ, ਉਹ ਸ਼ਰਈ ਸੀ ਪਹਿਲੇ, ਉਹ ਨਹੀਂ ਸੀ ਚਾਹੁੰਦਾ ਵੀ ਕਿਸੇ ਮਹਾਂਪੁਰਖ ਨੂੰ ਮਿਲ ਕੇ ਉਸ ਤੋਂ ਜੁਗਤੀ ਪੁੱਛੀ ਜਾਵੇ, ਇਸ ਕਰਕੇ ਸ਼ਰ੍ਹਾਂ ਦੇ ਵਿੱਚ ਫਸਿਆ ਸੀ। ਪਰ ਜਦੋਂ ਕੁਛ ਨਾ ਪ੍ਰਾਪਤ, 36 ਸਾਲ ਦੇ ਵਿੱਚ ਮਨ ਜਲਦਾ ਬਲਦਾ ਸੜਦਾ ਰਿਹਾ, ਕਠਿਨ ਤਪੱਸਿਆਵਾਂ ਕਰਦਾ ਰਿਹਾ, ਅਖੀਰ ਕਿਸੇ ਨੇ ਦੱਸਿਆ ਹੀ ਉਹਨੇ ਮਿਲਣਾ, ਉਸ ਰੱਬ ਨੇ ਹੀ ਉਹਨੇ ਮਿਲਣਾ ਕਿਸੇ ਮੇਲੇ ਦੀ ਸ਼ਰਨ ਵਿੱਚ ਡਿੱਗ ਜਾ ਕੇ, ਫਿਰ ਮਹਾਂਪੁਰਖਾਂ ਦੀ ਸ਼ਰਨ ਵਿੱਚ ਅਜਮੇਰ ਪਹੁੰਚਿਆ, ਉਹ ਤਤਵੇ ਤੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਜਾ ਕੇ ਰੋ ਰੋ ਕੇ ਘਗਿਆ ਘਗਿਆ ਕੇ ਆਪਣਾ ਦੁੱਖ ਜ਼ਾਹਰ ਕੀਤਾ, ਮੈਨੂੰ 36 ਸਾਲ ਹੋ ਗਏ ਖਪਦੇ ਨੂੰ, ਕੁਛ ਨਹੀਂ ਲੱਭਿਆ ਹੈ, ਕਿਰਪਾ ਕਰੋ ਮੈਨੂੰ ਉਹ ਰਸਤਾ ਦੱਸੋ, ਉਹ ਢੰਗ ਦੱਸੋ, ਉਹ ਚਾਬੀ ਦਿਓ, ਤਾਂ ਕਿ ਮੈਂ ਉਹ ਜਿੰਦਰੇ ਖੋਲ ਕੇ, ਜਿਨ੍ਹਾਂ ਦੇ ਅੰਦਰ ਉਹ ਛੁਪਿਆ ਹੋਇਆ ਹੈ, ਆਤਮ ਲਾਲ ਮੈਂ ਪ੍ਰਾਪਤ ਕਰਾਂ। ਉਹਨਾਂ ਨੇ ਕਿਰਪਾ ਕੀਤੀ, ਨਾਮ ਰੂਪੀ ਚਾਬੀ ਨੇ ਜੁਗਣ ਦਾ ਉਹਦੇ ਜਪਣ ਦਾ ਢੰਗ ਦੱਸਿਆ, ਹੌਲੀ 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 ਵੱਧਦੇ ਚਲੇ ਗਏ, ਬਿਰਤੀ ਅੰਤਰਮੁਖ ਹੁੰਦੀ ਚਲੀ ਗਈ, ਸੇਵਾ ਹੀ ਕਰਦਾ ਚਲਾ ਗਿਆ, ਸੇਵਾ ਕਰਕੇ ਔਰ ਨਾਮ ਜਪ ਕੇ ਅਖੀਰ ਉਸਨੇ ਉਸ ਵਸਤੂ ਨੂੰ ਪ੍ਰਾਪਤ ਅੰਦਰੋਂ ਹੀ ਕਰ ਲਿਆ। ਕਿੰਨੀ ਕਠਿਨ ਕਾਲਣਾ ਕਰ ਲਈ, ਕਿੰਨੀ ਲਗਨ ਸੀ, ਕਿੰਨੀ ਦ੍ਰਿੜ ਲਗਨ ਸੀ, ਕਿੰਨੇ ਕਸ਼ਟ ਹੋਣ ਦੇ ਬਾਵਜੂਦ ਵੀ ਇੱਕ ਰੰਚਕ ਮਾਤਰ ਪਿੱਛੇ ਨਹੀਂ ਹਟਿਆ। ਪਹਿਲੇ ਲੋਕ ਕਿੰਨੀਆਂ ਕਾਰਣਾਂ ਕਾਲਦੇ ਸਨ, ਅੱਜ ਕੱਲ੍ਹ ਦੇ ਲੋਕਾਂ ਦੇ ਇਰਾਦੇ ਕੁਛ ਵੀ ਨਹੀਂ ਹਨ, ਇਰਾਦਾ ਹਮੇਸ਼ਾ ਖੁਰਾਕ ਤੇ ਹੁੰਦਾ ਹੈ, ਖੁਰਾਕ ਜਿਹੀ ਮਜ਼ਬੂਤ ਹੋਵੇ ਉਤਨਾ ਮਜ਼ਬੂਤ, ਇਰਾਕਾਂ ਕਮਜ਼ੋਰ ਹੋ ਗਈਆਂ ਇਰਾਦੇ ਵੀ ਕਮਜ਼ੋਰ ਹੋ ਗਏ। ਚਾਹ ਕੀ ਤਾਕਤ ਵਾਲੀ ਖੁਰਾਕ ਹੈ, ਉੱਥੀਆਂ ਚੀਜ਼ਾਂ ਨੇ ਕੀ ਤਾਕਤ ਹੈ, ਦੁੱਧ, ਲੱਸੀ, ਦਹੀਂ, ਮੱਖਣ, ਸਬਜ਼ੀ, ਫਲ ਫਰੂਟ, ਇਹਨਾਂ ਚੀਜ਼ਾਂ ਨੂੰ ਸੇਵਨ ਕਰਨ ਵਾਲਾ ਜਿਹੜਾ ਹੈ ਉਸਦਾ ਇਰਾਦਾ, ਉਹਦਾ ਮਨ ਮਜ਼ਬੂਤ ਹੁੰਦਾ ਹੈ, ਇਰਾਦਾ ਵੀ ਮਜ਼ਬੂਤ ਹੁੰਦਾ ਹੈ। ਸੰਯੋਗ ਕਰਕੇ ਖੈਰ ਇਸੇ ਤਰ੍ਹਾਂ ਫਰੀਦ ਨੇ ਫਿਰ ਉਸ ਮੌਕੇ ਇਹ ਚੀਬਾਂ ਖੜੀ ਕਰਕੇ ਕਹਿਤਾ, ਜਦੋਂ ਅੰਦਰੋਂ ਲੱਭਿਆ ਫਰੀਦਾ, ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜੇ, ਵਸੀ ਰੱਬ ਹੀ ਗਾਲੀ ਹੈ, ਜੰਗਲ ਕਿਆ ਢੂੰਡੇ। ਉਹ ਫਰੀਦਾ, ਜੰਗਲਾਂ ਚ ਵਣਾਂ ਦੇ ਕੰਡੇ ਕੀ ਪਾਉਂਦਾ ਫਿਰਦਾ ਹੈ, ਉਹ ਰੱਬ ਤਾਂ ਅੰਦਰ ਵਸਦਾ ਹੈ, ਉਹਨੂੰ ਢੂੰਡ, ਉਹਨੂੰ ਇਹਨਾਂ ਪੰਜਾਂ ਕੋਸ਼ਾਂ ਦੇ ਅੰਦਰ ਕਿਸੇ ਤੋਂ ਚਾਬੀ ਲੈ, ਚਾਬੀ ਲੈ ਕੇ ਹੌਲੀ ਹੌਲੀ ਜਿੰਦਰੇ ਖੋਲ, ਖੋਲ ਕੇ ਅੰਦਰੋਂ ਉਹਨੂੰ ਲੱਭ, ਬਸ ਉਹਦਾ ਰੂਪ ਹੀ ਬਣ। ਸਵਯੰ ਕਰਕੇ ਫਰੀਦ ਨੇ ਉਹ ਲਿਖਿਆ, ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਮਹਾਰਾਜ ਨੂੰ ਕਥਨ ਕਰਦੇ ਨੇ, ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਤੋ ਬਣਾ ਵਿੱਚ ਉਹਨੂੰ ਕੀ ਖੋਜਣ ਜਾਂਦਾ ਹੈ, ਇਸ ਨੂੰ ਲੱਭਣਾ, ਉਹ ਤਾਂ ਤੇਰੇ ਨਾਲ ਹੀ ਵਸਦਾ ਹੈ, ਕਿਵੇਂ ਵਸਦਾ ਜੀ, ਫੁੱਲ ਵਿੱਚ ਸੁਗੰਧੀ ਵਸਦੀ ਹੁੰਦੀ ਹੈ, ਫੁੱਲ ਹੈ ਸੁਗੰਧੀ, ਅੱਖਾਂ ਨਾਲ ਦੇਖੀ ਹੈ ਕਦੇ ਕਿਸੇ ਨੇ, ਲੇਕਿਨ ਨਾਸ਼ਕਾਂ ਮਹਿਸੂਸ ਕਰਦੀਆਂ, ਕਿਆ ਸੋਹਣੀ ਸੁਗੰਧੀ ਹੈ, ਗੁਲਾਬ ਦੀ, ਚੰਬੇਲੀ ਦੀ, ਰਮੇਲ ਦੀ, ਹੋਰ ਕਾਸ਼ੇ ਦੀ, ਇਹ ਮਹਿਸੂਸ ਕਰ, ਨਜ਼ਰ ਨਹੀਂ ਆਉਂਦੀ, ਇਸੇ ਤਰ੍ਹਾਂ ਉਹ ਵੀ ਅੱਖਾਂ ਨਾਲ ਨਜ਼ਰ ਨਹੀਂ ਆਉਣਾ, ਇਹਨਾਂ ਨਾਲ ਅਸਥੂਲ ਅੱਖਾਂ ਨਾਲ ਨਹੀਂ ਦਿਸਣਾ, ਛੇ ਅੱਖਣੀਆਂ ਦੀਆਂ ਜਿਹਨਾਂ ਦਿਸਣ ਦੋ ਮਾਂ ਤੇਰੀ, ਜੋ ਅੱਖਾਂ ਖੁੱਲਦੀਆਂ ਹਨ ਫਿਰ ਉਹਦਾ ਦਰਸ਼ਨ ਹੁੰਦਾ ਹੈ। ਸਯੋ ਇਸ ਤਰੀਕੇ ਸਿਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਅੰਦਰ ਹੀ ਹੈ। ਤਾਂ ਤੇ ਰਾਣੀ ਚੁੜਾਲਾ ਨੇ ਰਾਜੇ ਸਿਖਰ ਤੁਜ ਨੂੰ ਕਿਹਾ, ਰਾਜਨ ਬਾਹਰ ਜਾਣ ਦੀ ਕੀ ਲੋੜ ਹੈ, अंदर ही वस्तु लभ सकती है। सो पर ओदे चित विच इतना तेज वैराग कहण लगे हैं, मैं तेनू मुर्शिद मनन नू तैयार नहीं, खबरदार मैनू कुछ कह दो। इतना वैराग विच है, साध सिंह जदों वैराग दी नेरी आउंदी है सारियां चीजां नू उड़ा के लै जांदी है, कूड़ा करकट दी की मजाल उत्थे कुछ रह जावे, सारे संकल्प शांत हो एक पासे ही लग जांदा है। इउं करके फिर अखीर ओदे कहण दे समझाउण दे बावजूद भी राजा सब कुछ छोड़ छड़ा के किसे बहुत दूर जाके जिथे आदमी का नामो निशान नहीं सी, एक झील सी उसके किनारे एक छोटी छपरी बना के रहना शुरू कर दिंदा, महापुरखां दे उपदेश द्वारा कमाई करनी शुरू कर दिंदा, नाम अभ्यास ली समाधि लाउंदा जांदा। 8 साल गुजर गए इसी तरह तपस्या कमाई कर दें। राणी समझ वाली सी, ताकतां भी रखती सी, फिर सोचिया हूं राजा का मन शुद्ध हो गया होना, उदों जिहड़ा मेरी गल नहीं सी मनदा उन्हूं इन्नी समझ नहीं सी, सत्संग गल भी समझ द्वारा ही मनी जाती होंगी है, चंगी ते चंगी गल बेसमझ आदमी उहदा भी निरादर कर दिंदा हुंदा है। चंगी कीमती चीज बांदर नूं तुसीं रेशमी टोपी दे पाड़ के सुट दो, पर इसी तरह किसी अणजाण आदमी नूं लाल दो पर कंच जान के पर फेंक देगा। इसी तरह वस्तु की कदर कदरदान ही करया करता है। सोयो राणी ने सोचिया हूं बड़ी तपस्या आदि करके तो मन शुद्ध हो गया होगा, हूं शायद उस वस्तु नूं समझ सके जो मैं उदो इस नूं समझाउणा चाहुंदी सी। हुण उत्थे पहुंची राणी अपना भेस बदला, क्यों उन्हें सोचा जिवें इस भेस विच गई उसने नहीं मनना, उसने एक साधु का वेस बना लिया, ਇਹ ਵੇਸ਼ ਬਣਾ ਕੇ ਆਪਣੇ ਆਪ ਨੂੰ ਬ੍ਰਹਮਾ ਦਾ ਪੋਤਰਾ ਮੰਨਿਆ, ਕੁੰਭਜੇਸ਼ੀ ਨਾਮ ਰਖਾ ਲਿਆ। ਸੋ ਉੱਥੇ ਪਹੁੰਚੀ ਰਾਜਾ ਬੈਠਾ ਸਮਾਧੀ ਦੇ ਵਿੱਚ, ਉਹ ਵੀ ਸਾਹਮਣੇ ਜਾ ਕੇ ਬੈਠ ਗਏ, ਇਹਨੇ ਸਾਧੂ ਵੇਸ਼ ਵਿੱਚ ਰਾਣੀ ਚੜਾ। ਸੋ ਜਦੋਂ ਰਾਜਾ ਦੀ ਸਮਾਧੀ ਟੁੱਟੀ, ਅੱਖਾਂ ਖੁੱਲੀਆਂ ਤੇ ਦੇਖਿਆ ਸਾਹਮਣੇ ਕੋਈ ਮਹਾਤਮਾ ਬੈਠਾ ਹੈ। 8 ਸਾਲ ਹੋ ਗਏ ਸੀ ਕੋਈ ਆਦਮੀ ਨਹੀਂ ਸੀ ਦਿਸਿਆ, ਇਹੀ ਏਕਾਂਤ ਜਗ੍ਹਾ ਵਿੱਚ ਜਾ ਕੇ ਬੈਠਾ ਸੀ। ਹੁਣ ਬੜਾ ਖੁਸ਼ੀ ਹੋਇਆ, ਚਾਟੀ ਦੌੜ ਕੇ ਉਸਦੇ ਚਰਨਾਂ ਤੇ ਜਾ ਡਿੱਗਿਆ। ਸੋ ਮਹਾਤਮਾ ਦੇ ਚਰਨਾਂ ਤੇ ਡਿੱਗੇ, ਬੜੇ ਕਹਿਣਗੇ ਬੜੀ ਕਿਰਪਾ ਕੀਤੀ, ਆਪਨੇ ਮੈਨੂੰ ਦਰਸ਼ਨ ਦਿੱਤਾ, ਬੜੀ ਦੇਰ ਹੋ ਗਈ ਮੈਂ ਰਾਜਪਾਲ ਛੱਡ ਕੇ ਇੱਥੇ ਆਇਆ ਹਾਂ, ਬਹੁਤ ਕੁਛ ਤਿਆਗ ਕੇ ਆਇਆ ਹਾਂ, ਪਰ ਮੈਨੂੰ ਅਜੇ ਮੇਰੀ ਪੂਰੀ ਕਮੀ ਦੂਰ ਨਹੀਂ ਹੋਈ। ਉਹਨੇ ਪੁੱਛਿਆ ਕਿਉਂ ਰਾਜਨ ਕੀ ਕਮੀ ਹੈ? ਉਹ ਕਹਿੰਦਾ ਜਿਸ ਵਕਤ ਮੈਂ ਸਮਾਧੀ ਵਿੱਚ ਬੈਠਦਾ ਹਾਂ ਮੇਰਾ ਮਨ ਜੁੜਦਾ ਹੈ, ਮਨ ਟਿਕ ਜਾਂਦਾ ਹੈ, ਬੜਾ ਸੁਖੀ ਤੇ ਸ਼ਾਂਤ ਹੁੰਦਾ ਹੈ, ਪਰ ਜਦੋਂ ਕੁਛ ਨੂੰ ਕੁਛ ਕਿਰਿਆ ਕਰਨੀ ਪੈਂਦੀ ਹੈ, ਨਹਾਉਣਾ ਧੋਣਾ, ਹੋਰ ਸਰੀਰ ਦਾ ਹੋਰ ਵੀ ਕੁਛ ਅਡੰਬਰ ਮਾੜਾ ਮੋਟਾ ਕਰਨਾ ਪੈਂਦਾ ਹੈ, ਉਸ ਮੌਕੇ ਮੇਰਾ ਮਨ ਛਿੰਡਦਾ ਹੈ, ਅਸ਼ਾਂਤ ਹੁੰਦਾ ਹੈ, ਬੜਾ ਦੁਖੀ ਹੁੰਦਾ ਹੈ। ਮੈਂ ਚਾਹੁੰਦਾ ਹਾਂ ਮੇਰੀ ਅਵਸਥਾ ਉਸ ਵਕਤ ਵੀ ਉਹੀ ਜਿਹੀ ਬਣੀ ਰਹੇ ਜਿਹੀ ਜੀ ਸਮਾਧੀ ਵਿੱਚ ਹੁੰਦੀ ਹੈ, ਯਾਨੀ ਮੇਰੀ ਸਦਾ ਦੀ ਸਮਾਧੀ ਬਣ ਜਾਏ। ਚਿੱਤ ਵਿਰਤੀ ਨਿਰੋਧਾ ਸਮਾਧੀ, ਚਿੱਤ ਦੇ ਟਿਕ ਜਾਣ ਦਾ ਨਾਮ ਸਮਾਧੀ ਹੈ। ਸੋ ਇਹ ਗੱਲ ਸੁਣ ਕੇ ਰਾਣੀ ਸੀ ਉਸੇ ਦੀ, ਲੇਕਿਨ ਉਹ ਤਾਂ ਰਿਸ਼ੀ ਬਣਿਆ ਸੀ, ਹੋਰ ਸ਼ਕਲ ਵਿੱਚ ਸੀ, ਭੇਸ ਬਦਲਾਇਆ ਹੋਇਆ ਸੀ। ਕਹਿਣ ਲੱਗੀ ਰਾਜਨ ਅਗਰ ਤੂੰ ਉਸ ਵਸਤੂ ਨੂੰ ਚਾਹੁੰਦਾ ਹੈ ਤੂੰ ਤਿਆਗ ਕਰ। ਰਾਜਾ ਚੁੱਪ ਹੋ ਗਿਆ, ਹੈ ਤਿਆਗ ਕਰ, ਅਜੇ ਮੈਂ ਤਿਆਗੀ ਨਹੀਂ ਹਾਂ, ਕਿੱਡਾ ਵੱਡਾ ਰਾਜ, ਹਜ਼ਾਰਾਂ ਮਰਬਾ ਮੀਲ ਦਾ ਰਾਜ ਭਾਗ, ਖਜ਼ਾਨੇ, ਫੌਜਾਂ, ਪੁਲਿਸ, ਸਿਵਲ ਦੇ ਮਹਿਕਮੇ, ਅਤੇ ਇਸ ਤੋਂ ਇਲਾਵਾ ਆਪਣੇ ਰਾਣੀਆਂ, ਪੁੱਤਰ, ਸਭ ਕੁਛ ਛੱਡਿਆ, ਅਜੇ ਮੈਂ ਤਿਆਗੀ ਨਹੀਂ ਹਾਂ। ਕਹਿਣ ਲੱਗੇ ਅਗਰ ਤਿਆਗੀ ਹੈ ਤਾਂ ਆਪਣੇ ਅੰਦਰ ਝਾਤੀ ਮਾਰ, ਤੇਰੀ ਅਵਸਥਾ ਸਮ ਹੋ ਜਾਣੀ ਚਾਹੀਦੀ ਹੈ, ਤੇਰਾ ਮਨ ਅੱਠੇ ਪੈਰ ਸ਼ਾਂਤ ਅਤੇ ਆਨੰਦ ਵਿੱਚ ਮਸਰੂਰ ਹੋਣਾ ਚਾਹੀਦਾ। ਉਹ ਕਹਿੰਦਾ ਇਹ ਅਵਸਥਾ ਤਾਂ ਨਹੀਂ ਆਈ, ਜਦੋਂ ਸਮਾਧੀ ਜੁੜਦਾ ਉਦੋਂ ਠੀਕ ਹੈ ਮੇਰਾ ਮਨ ਆਨੰਦ, ਜਦੋਂ ਉੱਠੇ ਕੇ ਕੁਛ ਨੂੰ ਕਿਰਿਆ ਕਰਨੀ ਪੈਂਦੀ ਹੈ, ਥੋੜ੍ਹਾ ਬਹੁਤਾ ਖਾਣ ਪਾਣ, ਨਹਾਉਣਾ ਧੋਣਾ, ਸਾਧਨ ਕੁਰਲਾ, ਹੋਰ ਕੁਛ ਕਰਨਾ ਪੈਂਦਾ ਹੈ, ਉਦੋਂ ਫਿਰ ਮਨ ਦੁਖੀ ਹੁੰਦਾ। ਸੋ ਕਹਿਣ ਲੱਗੀ ਰਾਣੀ ਫਿਰ ਤਿਆਗ ਕਰ। ਹੁਣ ਸੋਚਦਾ ਹੈ ਰਾਜਾ, ਹੁਣ ਹੋਰ ਵੀ ਮੈਂ ਕੀ ਤਿਆਗ ਕਰਾਂ ਇਸ ਤੋਂ ਪਰੇ। ਅਖੀਰ ਉਸਨੇ ਸੋਚਿਆ ਵੀ ਜੇਕਰ ਮੈਂ ਆ ਜਾ ਜਿਹੜਾ ਮੇਰੇ ਪਾਸ ਆਸਣ ਹੈ ਬੈਠਣ ਦਾ ਔਰ ਬਰਾਗਣ ਹੈ ਮਾਲਾ ਹੈ ਆ ਥੋੜ੍ਹਾ ਬਹੁਤ ਉੱਪਰਲਾ ਸਮਾਨ ਹੁੰਦਾ ਹੀ ਹੈ ਭਜਨ ਬੰਦਗੀ ਵਾਲਿਆਂ ਪਾਸ ਵੀ ਜੇਕਰ ਮੈਂ ਇਹਨੂੰ ਤਿਆਗ ਦਿਆਂ ਸ਼ਾਇਦ ਫਿਰ ਮੈਂ ਤਿਆਗੀ ਬਣ ਜਾਵਾਂਗਾ ਉਸਨੇ ਚੱਕ ਕੇ ਸਾਰੀਆਂ ਚੀਜ਼ਾਂ ਚੀਰ ਵੀ ਸੁੱਟ ਦਿੱਤੀਆਂ ਕਹਿਣ ਲੱਗਾ ਹੁਣ ਤਾਂ ਮੈਂ ਤਿਆਗੀ ਹਾਂ ਨਾ ਰਾਣੀ ਕਹਿੰਦੀ ਅੰਦਰ ਛਾਤੀ ਮਾਰ ਲੈ ਬਸ ਮੈਂ ਨਹੀਂ ਕੁਛ ਕਹਿਣਾ ਅੰਦਰ ਛਾਤੀ ਮਾਰ ਕੇ ਦੇਖ ਲੈ ਅੱਖਾਂ ਮੀਟ ਕੁਝ ਉੱਤੇ ਕਹਿੰਦੇ ਨਹੀਂ ਉਹ ਅਵਸਥਾ ਤਾਂ ਮੈਨੂੰ ਨਹੀਂ ਮਿਲੀ ਕਹਿਣ ਲੱਗੀ ਤਿਆਗ ਕਰ ਫਿਰ ਤਿਆਗ ਫਿਰ ਸੋਚਿਆ ਹੋਰ ਕੀ ਤਿਆਗਾਂ ਫਿਰ ਸੋਚਿਆ ਇਹ ਛੱਪਰੀ ਹੈ ਮੇਰੇ ਪਾਸ ਜਿਹਦੇ ਵਿੱਚ ਮੈਂ ਰਹਿੰਦਾ ਇਸ ਨੂੰ ਸਾੜ ਦਿੰਦਾ ਹਾਂ ਚਾਟੀ ਛੱਪਰੀ ਨੂੰ ਅੱਗ ਲਾ ਦਿੱਤੀ ਉਹ ਲੱਟਰ ਮੱਝ ਗਈ ਸਾਰੇ ਖੂਬ ਗਈ ਮਿੰਟਾਂ ਦੇ ਵਿੱਚ ਫੂਸ ਹੁੰਦਾ ਕਹਿੰਦਾ ਹੁਣ ਤਾਂ ਮੈਂ ਤਿਆਗੀ ਹੋ ਗਿਆ ਨਾ ਰਾਣੀ ਕਹਿੰਦੀ ਆਪਣੇ ਅੰਦਰ ਛਾਤੀ ਮਾਰ ਜਦੋਂ ਤੂੰ ਪੂਰਾ ਤਿਆਗੀ ਹੋ ਜਾਏਗਾ ਤੈਨੂੰ ਉਹ ਅਵਸਥਾ ਪ੍ਰਾਪਤ ਹੋ ਜਾਏਗੀ ਸੱਚ ਗੱਲ ਹੈ ਰਾਜਾ ਹੈਰਾਨ ਹੋ ਰਿਹਾ ਹੋਰ ਕੀ ਤਿਆਗਾਂ ਮੈਂ ਅਖੀਰ ਸੋਚਿਆ ਸਰੀਰ ਹੈ ਇਹਨੂੰ ਫੂਕ ਦਿੰਦਾ ਹੋਰ ਤਾਂ ਕੁਛ ਨਹੀਂ ਸਤਸੰਗ ਉਸ ਪ੍ਰਾਪਤੀ ਦੇ ਵਾਸਤੇ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕਰਦੇ ਨੇ ਲੋਕ ਆਪਣੇ ਅਸੀਂ ਵੀ ਮੁਕਾਬਲਾ ਕਰਕੇ ਦੇਖੀਏ ਕੀ ਕੁਛ ਕਰ ਸਕਦੇ ਹਾਂ ਕਿੰਨੀ ਕੁ ਕੁਰਬਾਨੀ ਸਾਡੇ ਜਿੱਤ ਵਿੱਚ ਹੈ ਉਸਦੇ ਉਸ ਪ੍ਰਾਪਤੀ ਦੇ ਵਾਸਤੇ ਸਿਉਂ ਕਰਕੇ ਕਹਿਣਗਾ ਹੁਣ ਤਾਂ ਮੇਰੇ ਪਾਸ ਸਰੀਰ ਹੈ ਇਹਨੂੰ ਫੂਕ ਦਿੰਦਾ ਹੋਰ ਤਾਂ ਕੁਛ ਨਹੀਂ ਹੈ ਰਾਣੀ ਕਹਿੰਦੀ ਤੇਰੀ ਖੁਸ਼ੀ ਦੇਖ ਲੈ ਉਸਨੇ ਲੱਕੜਾਂ ਇਕੱਠੀਆਂ ਕੀਤੀਆਂ ਚੀਖਾ ਬਣਾ ਲਈ ਲੱਟ ਮੱਜਣ ਲੱਗ ਪਈ ਛਾਲ ਮਾਰਨ ਵਾਸਤੇ ਤਿਆਰ ਹੀ ਸੀ ਉਹਦੇ ਵਿੱਚ ਰਾਣੀ ਨੇ ਬਾਂਹ ਫੜ ਲਈ ਕਹਿਣਗੇ ਰਾਜਨ ਜੇਕਰ ਤੂੰ ਸਰੀਰ ਨੂੰ ਵੀ ਫੂਕ ਦਿੱਤਾ ਤਾਂ ਵੀ ਤੂੰ ਤਿਆਗੀ ਨਹੀਂ ਹੋਵੇਗਾ ਸਰਬ ਤਿਆਗ ਕਰ ਵਿਸ਼ਿਸ਼ ਜੀ ਰਾਮ ਚੰਦਰ ਜੀ ਨੂੰ ਕਹਿੰਦੇ ਨੇ ਰਾਮ ਜੀ ਸਰਬ ਤਿਆਗ ਤੋਂ ਬਿਨਾਂ ਆਤਮ ਸਥਿਤੀ ਹੁੰਦੀ ਨਹੀਂ ਹੈ ਫਿਰ ਵੀ ਤੂੰ ਤਿਆਗੀ ਨਹੀਂ ਹੋਵੇਗਾ ਫਿਰ ਵੀ ਤੇਰੇ ਅੰਦਰ ਮੈਂ ਸਰੀਰ ਨੂੰ ਫੂਕ ਦਿੱਤਾ ਬਣੀ ਓਹੋ ਅਵਸਥਾ ਤਾਂ ਚੰਗੀ ਸੀ ਪ੍ਰਾਪਤ ਹੋਈ ਹੋਈ ਚਾਟੀ ਸਮਝ ਆ ਗਈ ਗੱਲ ਵੀ ਤਿਆਗਣਾ ਤਾਂ ਹੁੰਮੇ ਜੀਵ ਤੇ ਰੱਬ ਦੇ ਵਿਚਾਲੇ ਪੜਦਾ ਹੁੰਮੇ ਦਾ ਹੈ ਇਸ ਨੂੰ ਦੂਰ ਕਰਨਾ ਹੈ ਹਾਂ ਹਾਂ ਹੰਤਾ ਦੇ ਮੈਂ ਦੇ ਹਾਂ ਮੈਂ ਮਮਤਾ ਦੇਹ ਨੂੰ ਆਪਣਾ ਆਪ ਜਾਣ ਕੇ ਮੈਂ ਦੇ ਹਾਂ ਇਹਦੇ ਵਿੱਚ ਹਿੱਤ ਹੋਣਾ ਆਪਣੇ ਅਸਲੀ ਸਰੂਪ ਜੋ ਜੀਵ ਆਤਮਾ ਹੈ ਉਹਨੂੰ ਛੱਡ ਕੇ ਉਹਦੀ ਮਮਤਾ ਨੂੰ ਛੱਡ ਕੇ ਦੇਹ ਦੇ ਵਿੱਚ ਹੰਗਤਾ ਤੇ ਮਮਤਾ ਹੋਣੀ ਇਸਨੂੰ ਹੀ ਹੋਮੇ ਕਹਿੰਦੇ ਹਨ ਇਸੀ ਦੇ ਵਾਸਤੇ ਗੁਰੂ ਜੀ ਨੇ ਤਦੇ ਕਿਸੇ ਮੌਕੇ ਕਿਹਾ ਸੀ ਨਾ ਕੈਸੇ ਕੋਈ ਤਿਆਗੀ ਜੀ ਹੋਮੇ ਦੇ ਤਿਆਗੇ ਵਾਜੋ ਕੈਸੇ ਕੋਈ ਤਿਆਗੀ ਜੀ ਹੋਮੇ ਦੇ ਤਿਆਗੇ ਵਾਜੋ Thank you. त्याग कहाँ को त्यागी, बिन वैराग कहाँ वैरागी। कल परसों विचार आयसी हम में दीर्घ रोग है दारू भी किस्मत, सत्य व दारू हम में है। सो ए त्याग रबते जीव दे विचारे ही वड़ा प्रभाव पड़ता है। इस दे त्याग तो बिना उरले उरले पहले त्याग करने पैंदे हैं जी, उस तो बिना इतने नहीं पहुंचा जाता। पहले जितने निंदनीय कर्म हैं, मंदारा मां जुआ ठगी दुराचार छल दगा फरेब और जालसाजी ते बाकी बड़िया रिश्त आदि यह जे त्यागने पैंदे। इन्हां तो बिना अंतकरण की शुद्धि होंदी नहीं, नाम अभ्यास की कमाई करके मन को अस्थित करना पैंदे। क्योंकि जिनी देर तक मरीज डॉक्टर की दवाई भी खाई जाता है, कुपथ भी करी जाता है, किवें वो राजी हो जूगा। हाँ, बल्कि परहेज है जिहड़ा दवाई नाल भी ज्यादा चंगा मन्ने। अंग्रेजी वाला कहिंदा है क्योर इज बैटर दैन केयर इज बैटर दैन क्योर, यानी जो परहेज है दवाई नाल ही वड्डी चीज है। दवाई फायदे ही तद करती है जे परहेज रखे। इसी तरह पहले पहले तो यह है, अखीर हौली हौली राजा दे कितना वड्डा बाज त्याग सी, अखीर कित्थे तक पहुंच गया उस वस्तु की प्राप्ति वास्ते, अपने शरीर नू भी अग विच साड़न लग गया। पर वस्तु वह प्राप्त करनी सी जिसनू पा के सारे दुख मिलते। जदों राणी ने कहा बां फल ली राजन, सड़के मर गया थुक गया फिर भी तू त्यागी नहीं हो सकेगा, तेरे चित विच ए बनी रहेगी मैं शरीर नू फूक दिता, त्यागना तो मैं नू है। ए नौ नाम व्यासी कमाई तो बिना उस तो अगला दर्जा ब्रह्म विचार दा उस तो बिना त्याग ही नहीं जाने। अखीर जो इन्नी गल के अधिकारी सी, मन तो बिल्कुल शुद्ध हो चुका सी, इन्नी गल कह दी देर सी उत्थे राजे समाधि जुड़ गए। बड़ी देर तक समाधि विच अस्थित रहा। अखीर राणी ने उन्हें हिला के समाधि तो जगाया, कहणगे हुण तैनू समाधि यानी अखां मीट के इस अवस्था विच बैठण की लोड़ नहीं, बेशक सब कुछ कर फिर भी तेरी यही अवस्था बनी रहेगी। जब तेरी असली जिहड़ी रुकावट है दूर हो गई ते मलाप हो गया अंतरा में, सब व्यवहार भी तुल हो जांदा है। तदे दस्या ना शास्त्रकारा ने भी ज्ञानवान व्यवहार भी तुल है, व्यवहार में भी उसकी समाधि ही है। गुरमुख सदा निरोध, गुरमुख की सदा की समाधि है। अगर कोई इस अवस्था में पहुंच जावे उसकी सदा की समाधि है। यानी राणी चुड़ाला ने राजे नूं किवें ज्ञान किया, इंजिया माइया। फिर राणी मंदालसा हुई साडे देश दे विच, सो उसने प्रण किया सी जिहड़ा बच्चा मेथों जन्मेगा और किसी माता की कुख विच नहीं जाएगा। वो बचपन विच ही उस अइयां लोरियां दिंदी, जदों थोड़ा जिहा जवान युवा अवस्था विच उठता हो उस मौके उसके चित्त विच वैराग हो के और उइयां चला जांदा, फकीर बन जांदा। कई बच्चे यूं हुए, राजा लड़कण लगा, कहण लगा राणी अगर ये हालत रही, राजभाग नूं सांभण वाला भी तो कोई अफसर कोई चाहीदा ही है, तू तो लोरियां दे दे के जदों थोड़ा जा हुशियार हुंदा है उन्हूं वैराग हो के रुइयां तुर जांदा, उहदी निगाह च संसार हेज पोच हो जांदा है। ठीक ही, कहण कोई गल नहीं, मेरा जिहड़ा प्रण है जिहड़ा बच्चा मेरी कुख विच आ जाएगा दूजी माता की कुख विच नहीं जाएगा, ये पूरा ही होएगा। एक रख लांगे राजभाग का मालक भी। इसी तरह किया गया। आखिरी जिहड़ा लड़का सी उसनू राणी ने उइयां लोरियां नहीं दित्तियां जिहड़ियां पहलियां नूं दिंदी सी, होर किस्म लोरियां देनियां शुरू कर दित्तियां। राजभाग का मालक बन गया, क्योंकि युवावस्था हो गई, राजा राणी बिरथ हो गए। पहले राजे राणी राजभाग करी जाने हुंदे, फिर आखिरी उम्र जाके रुइयां जाके तप साधन आदि होर करके शरीर नूं त्याग के मुक्त हो जाते सन। ये उन्हां लोगों के सुभाव सन। स्वयं करके उसनू जिस वक्त राजा राणी तप करने वास्ते कहण गए, असीं बिरध हो गए हैं, हुण थोड़ी आयु रहिंदी है, एकांत बैठ के भजन तप करके शरीर का परित्याग कर देना। उस लड़के दे वास्ते वो कहणगे मैनूं कोई शिक्षा दे जाओ, कहणगे हाँ इंसाफ करी पूरा पूरा, परजा नूं सुख देनी ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਸੁੱਖ ਦਿੰਦੇ ਨੇ, ਐਸਾ ਸੁੱਖ ਦੇਵੀਂ ਜੋ ਰਾਜਿਆਂ ਦਾ ਫਰਜ਼ ਹੈ ਪੂਰਾ ਪੂਰਾ ਅਦਾ ਕਰੀਂ। ਪਰ ਜੇਕਰ ਤੈਨੂੰ ਕੋਈ ਤਕਲੀਫ ਹੋਵੇ ਤਾਂ ਇੱਕ ਤਵੀਲੀ ਲਿਖ ਕੇ ਉਸਨੇ ਮੜ ਕੇ ਉਹਦੇ ਵਿੱਚ ਕੁਛ ਅੱਖਰ ਲਿਖ ਕੇ ਤੇ ਇੱਕ ਤਵੀਜ ਦੇ ਦਿੱਤਾ, ਇਹਨੂੰ ਸਾਂਭ ਕੇ ਰੱਖ। ਜਦੋਂ ਤੈਨੂੰ ਕੋਈ ਬਿਪਤਾ ਦਾ ਸਮਾਂ ਆਵੇ ਇਕਾਂਤ ਬੈਠ ਕੇ ਇਸ ਨੂੰ ਧੂਪ ਦੇ ਕੇ ਇਸ ਨੂੰ ਪੜ੍ਹੀ ਵਿਚਾਰੀ ਇਸ ਤੇ ਅਮਲ ਕਰੀ, ਤੇਰਾ ਦੁੱਖ ਦੂਰ ਹੋ ਜਾਏਗਾ। ਉਹ ਆਪ ਤਾਂ ਚਲੇ ਗਏ ਰੋਈਆਂ ਨੂੰ ਤਪ ਕਰਨ ਵਾਲੀ। ਹੁਣ ਰਾਜਾ ਰਾਜ ਕਰਦਾ ਹੈ, ਸਮਾਂ ਗੁਜ਼ਰਦਾ ਚਲਾ ਜਾਂਦਾ ਹੈ। ਸੋ ਉਸਦੇ ਚਾਰ ਭਰਾ ਜਿਹੜੇ ਪਹਿਲੇ ਸਨ ਉਹਨਾਂ ਸੋਚਿਆ ਸਾਡਾ ਭਰਾ ਤਾਂ ਉਹੀ ਜਿਲਣ ਵਿੱਚ ਫਸਿਆ ਰਿਹਾ, ਉਹਨੂੰ ਵੀ ਕੱਢਣਾ ਚਾਹੀਦਾ। ਕਿਵੇਂ ਵੈਰਾਗ ਤੋਂ ਬਿਨਾਂ ਨਿਕਲ ਨਹੀਂ ਸਕੇਗਾ, ਦੁੱਖ ਤੋਂ ਬਿਨਾਂ ਵਿਰਾਗ ਨਹੀਂ ਹੁੰਦਾ, ਵਿਰਾਗ ਤੋਂ ਬਿਨਾਂ ਮਨ ਤੋਂ ਮਾਇਆ ਲੈਂਦੀ ਨਹੀਂ, ਮਨ ਤੋਂ ਮਾਇਆ ਲਈ ਬਿਨਾਂ ਮਨ ਦੇ ਉੱਪਰ ਆਤਮਾ ਦਾ ਵਾਹਿਗੁਰੂ ਦਾ ਨਿਵਾਸ ਨਹੀਂ ਹੁੰਦਾ ਹੈ। ਤਾਂ ਤੇ ਕੋਈ ਉਪਾਅ ਕਰੋ। ਉਹਨਾਂ ਚੌਹਾਂ ਨੇ ਸੋਚਿਆ ਕਿਸੇ ਹੋਰ ਰਾਜਾ ਨੂੰ, ਬਹੁਤ ਬਲੀ ਸੀ ਉਸਨੂੰ ਸਿਖਾਇਆ, ਅਸੀਂ ਤੇਰੇ ਨਾਲ ਚੱਲਦੇ ਹਾਂ, ਉਸ ਰਾਜਾ 'ਤੇ ਚੜ੍ਹਾਈ ਕਰ, ਪਰ ਸਾਡੇ ਕਹੇ ਅਨੁਸਾਰ ਚੱਲੀ। ਉਹ ਕਹਿੰਦਾ ਬਹੁਤ ਅੱਛਾ। ਖੈਰ ਚੜ੍ਹਾਈ ਕਰ ਦਿੱਤੀ, ਇਹ 1,00,000 ਚੜ੍ਹਾਈ ਨਹੀਂ ਕਰਦੇ ਹੁੰਦੇ, ਪਹਿਲੇ ਆਪਣਾ ਜਾਸੂਸ ਭੇਜਦੇ, ਬਾਹਰ ਫੌਜਾਂ ਖੜਾਤੀਆਂ। ਨਵੀਨ ਰਾਜਾ ਨੇ ਜਿਹੜਾ ਚੜ੍ਹਾਈ ਕਰਕੇ ਆਇਆ ਸੀ ਉਸਨੇ ਆਪਣਾ ਵਕੀਲ ਭੇਜਿਆ, ਭਈਆ ਛਿਆਨੀ ਕਬੂਲ ਕਰ, ਨਹੀਂ ਫਿਰ ਅਸੀਂ ਤੇਰੇ 'ਤੇ ਹਮਲਾ ਕਰਦੇ, ਜੰਗ ਕਰ। ਹੁਣ ਏਦੋਂ ਵੱਡਾ ਬਿਪਤਾ ਦਸਵਾਂ ਰਾਜੇ ਵਾਸਤੇ ਹੋਰ ਕੌਣ ਹੁੰਦਾ ਹੈ। ਉਸਨੇ ਸੋਚਿਆ, ਮਾਤਾ ਨੇ ਕਿਹਾ ਸੀ ਇਹ ਤਾਵੀ ਜਿਹੜਾ ਸਾਂਭ ਕੇ ਰੱਖਿਆ ਹੋਇਆ ਹੈ, ਇਕਾਂਤ ਬੈਠ ਕੇ ਧੂਪ ਦੇ ਕੇ ਸੋ ਇਹਨੂੰ ਖੋਲ੍ਹ ਕੇ ਪੜ੍ਹੀ, ਜੋ ਇਹਦੇ ਵਿੱਚ ਲਿਖਿਆ ਹੋਏਗਾ ਉਹ 'ਤੇ ਤੂੰ ਅਮਲ ਕਰੀ, ਤੂੰ ਸੁਖੀ ਹੋ ਜਾਏਗਾ। ਖੈਰ ਹੁਣ ਉਹ ਗੱਲ ਯਾਦ ਆਈ, ਇਕਾਂਤ ਬੈਠ ਕੇ ਸਾਰੇ ਦਰਵਾਜ਼ੇ ਬੰਦ ਕਰਕੇ ਇੱਕ ਕਮਰੇ ਦੇ ਉਹ ਜਿੱਥੇ ਰੱਖੇ ਸੀ ਤਾਵੀਜ਼ ਕੱਢਿਆ, ਖੋਲ੍ਹਿਆ, ਉਹਦੇ ਵਿੱਚ ਕਾਗਜ਼ ਖੋਲ੍ਹਿਆ, ਕਾਗਜ਼ ਖੋਲ੍ਹ ਕੇ ਉਹਦੇ ਵਿੱਚ ਉੱਪਰ ਲਿਖਿਆ ਕੀ ਸੀ, ਜੇ ਸੁਖੀ ਰਹਿਣਾ ਹੈ ਤਿਆਗ ਕਰ। ਹੁਣ ਸੋਚਦਾ ਹੈ ਵਾਕਈ ਗੱਲ ਠੀਕ ਹੈ, ਕਹਿਣਾ ਜੇ ਮੈਂ ਇਹ ਵੀ ਛਿਆਨੀ ਪੜਦਾ ਇਹ ਵੀ ਬੜਾ ਦੁੱਖ ਹੈ, ਇਹਦੇ ਅਧੀਨ ਹੁੰਦਾ। ਜੇਕਰ ਜੰਗ ਕਰਦਾ ਹਾਂ ਹਜ਼ਾਰਾਂ ਲੱਖਾਂ ਆਦਮੀ ਦਾ ਕੁਛ ਤੋਂ ਖੂਨ ਹੋ ਜਾਏਗਾ, ਫਾਇਦਾ ਕੀ ਹੋਏਗਾ, ਬਿਹਤਰ ਹੈ ਇਹਨੂੰ ਛੱਡੀ ਚਲੋ। ਵੈਰਾਗ ਹੋ ਗਿਆ ਛੱਡੀ, ਹੁਣ ਸਾਧੂ ਲਿਬਾਸ ਪਹਿਨ ਕੇ ਹੱਥ ਵਿੱਚ ਕੜਵੀ ਲੈ ਕੇ ਉੱਧਰ ਨੂੰ ਤੁਰ ਪੈਂਦਾ ਹੈ ਜਿੱਧਰ ਰਾਜਾ ਬੈਠਾ ਸੀ ਫੌਜਾਂ ਲਈ। ਪੁੱਛਿਆ ਗਿਆ ਇਹ ਸਾਧੂ ਕੌਣ ਹੈ, ਰਾਜਾ ਨੇ ਪੁੱਛਿਆ। ਰਾਜਾ ਕਹਿਣ ਲੱਗੇ, ਰਾਜਾ ਦੱਸੋ ਕਿੱਥੇ ਮੈਂ ਦੱਸਾਂ ਮੈਂ ਕੌਣ ਹਾਂ। ਉਸ ਰਾਜਾ ਪਾਸ ਲੈ ਗਏ, ਕਹਿਣ ਤੁਸੀਂ ਸਾਧੂ ਕੌਣ ਹੋ। ਕਹਿਣ ਲੱਗਾ ਮੈਂ ਇਹੀ ਹਾਂ ਰਾਜਾ ਜਿਸ ਦੇ ਉੱਪਰ ਤੂੰ ਚੜ੍ਹਾਈ ਕਰਕੇ ਆਇਆ ਹੈ। ਤੂੰ ਕਿਸ ਵਾਸਤੇ ਚੜ੍ਹਾਈ ਕੀਤੀ, ਤੈਨੂੰ ਦੋ ਰੋਟੀਆਂ ਨਹੀਂ ਮਿਲਦੀਆਂ, ਤੈਨੂੰ ਰਹਿਣ ਨੂੰ ਥਾਂ ਨਹੀਂ ਮਿਲਦਾ ਹੈ, ਤੈਨੂੰ ਖਾਣ ਪੀਣ ਨੂੰ ਜਾਂ ਪਹਿਨਣ ਨੂੰ ਕੱਪੜਾ ਨਹੀਂ ਮਿਲਦਾ ਹੈ, ਤੇਰੇ ਸੁੱਖ ਦੇ ਜਿਤਨੇ ਸਰੀਰ ਵਾਸਤੇ ਸਮਾਨ ਚਾਹੀਦਾ ਉਹ ਮੁਹੱਈਆ ਨਹੀਂ ਹਨ, ਇਤਨਾ ਵੱਡਾ ਰਾਜ ਭਾਗ ਤੇਰੇ ਕੋਲ ਪ੍ਰਾਪਤ ਨਹੀਂ ਹੈ, ਫਿਰ ਤੂੰ ਚੜ੍ਹਾਈ ਕਰਕੇ ਆਇਆ ਹੈ। ਹਾਂ ਜੇ ਜੰਕਰ ਨੇ ਮੈਂ ਸੋਚਿਆ ਲੱਖਾਂ ਜੂ ਕਿਉਂ ਮਰਵਾਉਣੇ ਹਨ, ਸਾਂਭ ਲੈ ਤੂੰ, ਇਹਦੇ ਨਾਲ ਜੇ ਤੂੰ ਸੁਖੀ ਹੋ ਜਾਏ ਇੰਨਾ ਇਹ ਵੀ ਸਾਂਭ ਲੈ, ਰੋਟੀਆਂ ਤੋਂ ਉਹੀ ਦੁੱਖ ਆਏਗਾ, ਪਹਿਨੇਗਾ ਵੀ ਉਹੀ ਕੱਪੜਾ, ਰਹਿਣ ਵਾਸਤੇ ਵੀ ਇੱਕ ਮੰਜੇ ਦਾ ਥਾਂ, ਬਾਕੀ ਤਾਂ ਹੋਰ ਹੀ ਹੈ, ਤੂੰ ਇਹ ਤੇ ਮੇਰ ਕਰ ਲੈ, ਜੇ ਮੇਰ ਵਿੱਚ ਹੀ ਸੁੱਖ ਹੈ ਕੁਛ। ਇੰਨੀ ਗੱਲ ਜਦੋਂ ਕਹੀ ਉਹ ਰਾਜਾ ਬੜਾ ਸਿਆਣਾ ਸੀ, ਉਹਨਾਂ ਮਹਾਤਮਾ ਜੋ ਉਹਦੇ ਭਾਈ ਸੀ ਤੇ ਉਹਨਾਂ ਦੇ ਕਹੇ ਅਨੁਸਾਰ ਚੱਲਦਾ ਸੀ। ਉਹਨੂੰ ਕਹਿਣਗੇ ਦੱਸੋ ਮਹਾਰਾਜ, ਕਹਿਣਗੇ ਬਸ ਇਸੇ ਗੱਲ ਦੀ ਲੋੜ ਸੀ। ਸੋ ਉਹਨੂੰ ਸਾਰੀ ਗੱਲ ਦੱਸੀ, ਉਹਨਾਂ ਚੌਹਾਂ ਨੇ ਕਹਿਣਗੇ ਅਸੀਂ ਤੇਰੇ ਪ੍ਰਣ ਹਾਂ, ਸਾਡੀ ਮਾਤਾ ਦਾ ਪ੍ਰਣ ਸੀ ਵੀ ਜਿਹੜਾ ਬੱਚਾ ਮੇਰੀ ਕੁੱਖ ਵਿੱਚ ਆਏਗਾ ਹੋਰ ਕਿਸੇ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ, ਨਹੀਂ ਜਨਮ ਨਹੀਂ ਤਾਰੇਗਾ, ਅਸੀਂ ਤਾਂ ਪਹਿਲਾਂ ਹੀ ਤਿਆਗੀ ਹੋ ਗਏ, ਤਿਆਗ ਹੋ ਕੇ ਬ੍ਰਹਮ ਗਿਆਨ ਹਾਸਲ ਕਰ ਰਿਹਾ, ਤੂੰ ਅਜੇ ਤੈਨੂੰ ਅਵਸਥਾ ਪ੍ਰਾਪਤ ਨਹੀਂ ਸੀ, ਤੈਨੂੰ ਵੈਰਾਗ ਕਰਨ ਵਾਸਤੇ ਅਸੀਂ ਇਸ ਰਾਜੇ ਨੂੰ ਆਪ ਚੜ੍ਹਾ ਕੇ ਲਿਆਏ ਹਾਂ, ਹੁਣ ਬੇਸ਼ੱਕ ਰਾਜ ਵਿੱਚ ਰਹਿ ਲੇਕਿਨ ਭਗਤੀ ਗਿਆਨ ਹਾਸਲ ਕਰਕੇ ਆਪਣਾ ਜਨਮ ਸਫਲਾ ਕਰ। ਹੁਣ ਉਹ ਵੀ ਉਹਨਾਂ ਦੀ ਸੰਗਤ ਕਰਨ ਲੱਗਾ, ਉਹ ਕਹਿਣ ਲੱਗਾ ਮੇਰੇ ਪਾਸ ਠਹਿਰ ਕੇ ਮੈਨੂੰ ਸੁੱਖ ਸਿੱਖਿਆ ਦਿੰਦੇ ਹੋ। ਹੌਲੀ 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 ਉਹ ਵੀ ਉਸ ਅਵਸਥਾ ਨੂੰ ਪ੍ਰਾਪਤ ਹੋ ਗਿਆ ਜੋ ਕਿ ਜੀਵਨ ਮੁਕਤ ਔਰ ਵਧੇ ਮੁਕਤ ਹੁੰਦੀ ਹੈ, ਜਨਮ ਸਫਲਾ ਹੋ ਗਿਆ। ਯਾਨੀ ਇੰਨੀਆਂ ਜੀਆਂ ਮਾਵਾਂ ਸਾਡੇ ਦੇਸ਼ ਦੇ ਵਿੱਚ ਕਿਤਨੀਆਂ ਆਈਆਂ, ਸਾਡਾ ਭਾਰਤ ਦੇਸ਼ ਇਸ ਗੱਲ ਵਾਸਤੇ ਕਿਤਨਾ ਉੱਚਾ ਹੈ, ਪਰ ਅਸਚਰਜ ਗੱਲ ਹੈ ਕਿਤਨੀ ਹੋਰ ਦੂਸਰੀ ਸਾਈਡ ਨੂੰ ਸਾਡੇ ਦੇਸ਼ ਚੱਲ ਰਹੀ ਹੈ, ਬਾਹਰਲੇ ਦੇਸ਼ਾਂ ਵਿੱਚ ਉਹ ਘੱਟ ਨਜ਼ਰ ਆ ਰਹੀ ਹੈ। ਹਾਂਜੀ, ਇਵਾਂ ਇਮਾਨਦਾਰੀ ਕਿੰਨੀ ਖਤਮ ਹੋ ਗਈ। ਇੰਗਲੈਂਡ ਦੀ ਇਹਨੇ ਲੰਡਨ ਵਿੱਚ ਇੱਕ ਸ਼ਹਿਰ ਦੀ ਗੱਲ ਦੱਸਦੇ ਹਨ, ਉਹਨਾਂ ਲੋਕਾਂ ਦੀ ਇਮਾਨਦਾਰੀ। ਇੱਕ ਇੱਧਰਲੀ ਲੜਕੀ ਕੋਈ ਗਈ ਉੱਧਰ, ਯਾਨੀ ਵਿਵਾਲੀ ਸੀ, ਉੱਥੇ ਥਾਂ ਥਾਂ ਤੇ ਗੁਸਲਖਾਨੇ ਬਣੇ ਹਨ, ਸਫਾਈ ਕਿਤਨੀ ਜ਼ਿਆਦਾ ਹੱਦੋਂ ਪਰੇ
ਮਜਾਲ। ਉੱਥੇ ਕਿਸੇ ਕਿਸਮ ਦਾ ਕੋਈ ਐਸਾ ਵੈਸਾ ਕਾਗਜ਼ ਦਾ ਇੱਕ ਰਿੰਚਿਤ ਮਾਤਰ ਟੁਕੜਾ ਵੀ ਦਿਖਜੇ ਹੁੰਦਾ ਕੀ ਚੀਜ਼ ਦਿਸਣੀ, ਇਤਨੀ ਜ਼ਿਆਦਾ ਸਫਾਈ ਹੈ। ਅਸੂਲ ਐਸੇ ਹਨ, ਇੱਕ ਕਾਰ ਦੇ ਚਾਰ ਤੋਂ ਜ਼ਿਆਦਾ ਕੋਈ ਨਹੀਂ ਬਿਠਾ ਸਕਦਾ। ਭਾਵੇਂ ਪੰਜੇ ਮੈਨੂੰ ਦੱਸੇ ਦਲਜੀਤ ਸਿੰਘ, ਅਸੀਂ ਪੰਜ ਸਿੱਖ ਦਿਖਾ ਗਏ ਕਾਰ, ਜਾਣਾ ਸੀ ਇੱਕੋ ਥਾਂ, ਉਹ ਕਹਿੰਦਾ ਨਹੀਂ ਚਾਰ ਤੇ ਜ਼ਿਆਦਾ ਨਹੀਂ ਬਿਠਾ ਸਕਦਾ। ਮੈਂ ਕਿਹਾ ਮੈਂ ਠਹਿਰ ਤਾਂ ਮੈਂ ਦੂਜੀ ਜਗ੍ਹਾ, ਤੁਸੀਂ ਚਲੋ। ਇੱਥੇ ਤੱਕ ਉੱਥੇ ਦੇ ਅਸੂਲ ਇਉਂ ਕਰਕੇ ਕੋਈ ਲੜਕੀ ਆਪਣਾ ਇੱਕ ਹਾਰ ਬੜਾ ਕੀਮਤੀ, ਉੱਥੇ ਗੁਸਲਖਾਨਾ ਸੀ, ਗੁਸਲਖਾਨ ਵਿੱਚ ਗਈ ਕੁਛ ਆਪਣਾ ਕਾਰਸ਼ਿਤ ਕਰਨ ਵਾਸਤੇ, ਉਹ ਖੁੰਡੀ ਤੇ ਟੰਗ ਦਿੱਤਾ, ਉਹ ਬੋਲੇ ਕਿਤੇ ਭੁੱਲ ਗਈ, ਚਲੀ ਗਈ। ਕਈ ਦਿਨ ਟੰਗਿਆ ਰਿਹਾ ਉੱਥੇ ਕਿਸੇ ਨੇ ਛੇੜ, ਇੱਕ ਦਿਨ ਕੁਦਰਤੀ ਨਵਾਂ ਆਦਮੀ ਸਾਡਾ ਇੱਧਰੋਂ ਕੋਈ ਗਿਆ, ਉਸ ਉਹ ਉੱਥੇ ਗੁਸਲਖਾਨੇ ਵਿੱਚ ਗਿਆ, ਉਸਨੇ ਦੇਖੇ ਹਾਰ ਲਟਕਦਾ ਹੈ, ਉਸਨੇ ਚੱਕ ਕੇ ਬਾਹਰ ਆ ਕੇ ਪੁਲਿਸ ਮੈਨ ਖੜਾ ਸੀ ਉਸਨੂੰ ਫੜਾ ਦਿੱਤਾ। ਪੁਲਿਸ ਮੈਨ ਉਹਦੇ ਮੂੰਹ ਪੁੱਛ ਸਕਦਾ, ਕਹਿੰਦਾ ਤੂੰ ਇੰਡੀਅਨ ਹੋਵੇਗਾ, ਕਹਿੰਦਾ ਹਾਂਜੀ। ਨਹੀਂ ਇਹ ਕਿੱਥੋਂ, ਕਹਿੰਦਾ ਉੱਥੇ ਲਟਕ ਰਿਹਾ ਸੀ, ਸਭ ਨੇ ਕਿਸ਼ਤਾ ਵੀ ਇਸ ਕਰਕੇ ਤੁਹਾਨੂੰ ਲਿਆ ਕੇ ਦੇ ਦਿੱਤਾ। ਅਫਸੋਸ ਹੈ ਤੁਹਾਡੇ ਲੋਕਾਂ ਤੇ, ਉੱਥੇ ਪਿਆ ਰਹਿਣ ਦੇਣਾ ਚਾਹੀਦਾ ਸੀ। ਗਲ ਜਾਂਦਾ ਬਿਸ਼ਕ, ਜਦੋਂ ਉਹਨੂੰ ਯਾਦ ਆਉਂਦਾ ਜਿਹੜਾ ਸੀ ਉਦੋਂ ਆਪ ਚੱਕ ਕੇ ਲੈ ਜਾਂਦਾ। ਸਾਡੇ ਦੇਸ਼ ਵਿੱਚ ਐਸਾ ਨਹੀਂ ਕੋਈ ਚੀਜ਼ ਇੱਥੇ ਪੈ ਰਹੀ, ਇੱਥੋਂ ਕੋਈ ਚੱਕ ਕੇ ਲੈ ਜਾਵੇ। ਇੰਨੀ ਇਮਾਨਦਾਰੀ ਉਹਨਾਂ ਲੋਕਾਂ ਉੱਤੇ ਦੇਖੋ, ਅਸੀਂ ਵੀ ਆਪਣੇ ਵੱਲ ਨਿਗਾਹ ਮਾਰ ਕੇ ਦੇਖੀ ਕਿ ਕੁਛ, ਭਾਵੇਂ ਉੱਥੇ ਦਸ ਦਿਨ ਹੋਰ ਗੱਲਾਂ ਉਲਟ ਕਈ ਗੱਲਾਂ ਨੇ, ਸਾਡੇ ਵੀ ਕੁਛ ਘੱਟ ਨਹੀਂ ਹੋਈਆਂ ਇਹ ਗੱਲਾਂ ਦਾ। ਇਉਂ ਕਰਕੇ ਇਹ ਗੱਲਾਂ ਹੋਣ, ਇਸ ਵਾਸਤੇ ਆਓ ਰਾਣੀ ਮੰਦਾਲ ਸਾਹ ਨੇਹਾ ਜੱਪਣ, ਇਹਦੀ ਮੇਰਾ ਪੂਰਾ ਮੀਤ ਰਾਗ ਵੀ ਹੋਈਆਂ ਹਨ। ਗਾਰਗੀ ਨਾਮ ਕਰਕੇ ਇੱਕ ਰਾਜ ਪੰਡਿਤ ਦੀ ਲੜਕੀ ਸੀ, ਰਾਜਿਆਂ ਦੇ ਅੱਗੇ ਪੰਡਿਤ ਰੱਖੇ ਹੁੰਦੇ ਸੀ, ਉਹ ਧਾਰਮਿਕ ਵਿਦਿਆ ਦਿੰਦੇ ਹੁੰਦੇ ਰਾਜਿਆਂ ਨੂੰ, ਜਿੱਥੋਂ ਉਹਨਾਂ ਨੂੰ ਰਾਜਨੀਤੀ ਵੀ ਦੀ ਵਿਦਿਆ ਵੀ ਮਿਲਦੀ ਔਰ ਭਜਨ ਬੰਦਗੀ ਦੀ ਵਿਦਿਆ ਮਿਲਦੀ, ਦੋਵੇਂ ਗੱਲਾਂ ਕਰ ਦਿੱਤਾ ਪੂਰਾ ਰਾਜ ਹੋ ਸਕਦਾ ਹੁੰਦਾ ਹੈ। ਧਰਤੀ ਤੋਂ ਬਿਨਾਂ ਤਾਂ ਠੀਕ ਠੀਕ ਰਾਜ ਹੋ ਹੀ ਨਹੀਂ ਸਕਦਾ, ਕੋਈ ਜ਼ੋਰ ਲਗਾ ਲਈ ਚਾਹੇ ਇਨਸਾਫ ਹੀ ਨਹੀਂ ਹੋ ਸਕੇਗਾ। ਸਯੋਂ ਕਰਕੇ ਗਾਰਗੀ ਨੂੰ ਰਾਜਾ ਨੇ, ਯਾਨੀ ਰਾਜ ਪੰਡਿਤ ਨੇ ਆਪਣੀ ਲੜਕੀ ਨੂੰ ਪੜ੍ਹਾਇਆ, ਉਸਨੂੰ ਪੜ੍ਹ ਕੇ ਵੈਰਾਗ ਹੋ ਗਿਆ। ਬਹੁਤ ਸਾਰੇ ਜੋ ਪੜ੍ਹਾਏ ਤੇ ਵੈਰਾਗ ਹੋ ਕੇ ਉਸਨੇ ਸੋਚਿਆ, ਅਸਚਰਜ ਗੱਲ ਹੈ, ਮਨੁੱਖਾਂ ਦੇ ਮਸਾਂ ਮਸਾਂ ਹਾਸਲ ਹੋਇਆ, ਇਸ ਨੂੰ ਪਾ ਕੇ ਜੇ ਪਰਮ ਪਦਵੀ ਨੇ ਹਾਸਲ ਕੀਤੀ ਹੈ ਤਾਂ ਫਾਇਦਾ ਹੀ ਕੀ ਹੈ, ਫਿਰ ਉਸੀ 84 ਦੇ ਚੱਕਰ ਵਿੱਚ ਜਾ ਕਰੇ, ਉਸੇ ਨਰਕ ਵਿੱਚ ਜਾ ਕਰੇ, ਇਹਦਾ ਫਾਇਦਾ ਕੀ ਹੈ। ਇਸ ਕਰਕੇ ਫਿਰ ਉਸਨੇ ਮਾਨਵਤਾ ਦੇ ਦੁੱਖ ਵਿਚਾਰੇ। ਪਹਿਲੇ ਤੇ ਜਦੋਂ ਲੜਕੀ ਜੰਮਦੀ ਹੈ, ਸਾਡੇ ਦੇਸ਼ ਦੇ ਲੋਕਾਂ ਨੇ ਪੱਥਰ ਜੰਮਿਆ, ਪਸੰਦ ਨਹੀਂ ਕਰਦੇ ਹਨ, ਪਹਿਲੀ ਗੱਲ। ਦੂਜੀ, ਉਤਨੀ ਅੱਛੀ ਪਰਵਰਿਸ਼ ਨਹੀਂ ਕਰਦੇ ਲੜਕੀ ਦੀ ਜਿਤਨੀ ਲੜਕਿਆਂ ਦੀ ਹੋਣੀ ਚਾਹੀਦੀ, ਕਰਦੇ ਹਨ, ਦੂਜੀ ਗੱਲ ਇਹ ਆ ਗਈ। ਤੀਜੀ ਗੱਲ, ਜੋ ਲੜਕੀ ਥੋੜੀ ਜਿਹੀ ਸ਼ੈਣੀ ਹੋ ਜਾਂਦੀ, ਉਹਦੀ ਰਾਖੀ ਰੱਖਣੀ ਸ਼ੁਰੂ ਕਰ ਦਿੰਦੇ, ਕਿਸੇ ਨਾਂ ਨੂੰ ਬਦਨਾਮ। ਚੌਥੀ ਗੱਲ, ਫਿਰ ਲੜਕੀ ਦਾ ਆਪਣਾ ਕੋਈ ਅਖਤਿਆਰ ਨਹੀਂ, ਕਿਸੇ ਤਾਂ ਕਿੱਥੇ ਦੇਖੇ। ਕੋਈ ਪਹਿਲੇ ਸਮੇਂ ਸਾਡੇ ਦੇਸ਼ ਦੇ ਵਿੱਚ ਨਾਈ ਦੇ ਬਾਹਮਣ ਢੂੰਡਦੇ ਹੁੰਦੇ ਸੀ ਲੜਕਾ, ਕਿਤੇ ਘਰੇ ਅਨੁਸਾਰ ਦੀ ਕਿਸੇ ਦੀ ਕੋਈ ਜ਼ਰੂਰਤ ਨਹੀਂ ਸੀ, ਕੋਈ ਨਹੀਂ ਸੀ ਮਾਲਕ ਕੁਛ ਕਹਿ ਸਕਦੇ ਐਸਾ ਸੀ। ਲੇਕਿਨ ਅੱਜ ਸਵਾਲ ਹੋਰ ਹੋ ਗਿਆ, ਅੱਜ ਸਾਡੇ ਲੋਕਾਂ ਨੇ ਵੱਡੇ ਵੱਡੇ ਮੂੰਹ ਅੱਡੇ ਹੋਏ ਹਨ, ਕਿਤਨੇ ਗਲਤ ਤਰੀਕੇ ਹਨ। ਚਾਹੀਦਾ ਹੈ ਲੜਕੀ ਦਾ ਦਾਨ ਕਰਨਾ, ਲੜਕੇ ਵਾਲੇ ਨੂੰ ਚਾਹੀਦਾ ਮੈਂ ਪੁੱਛਣਾ ਲਵਾਂ, ਗੁਰਦੁਆਰੇ ਪਹੁੰਚ ਕੇ ਇਹ ਆਪਣੇ ਮੰਦਿਰ ਕਿਸੇ ਹੋਰ ਧਰਮ ਮੰਦਿਰ ਵਿੱਚ ਪਹੁੰਚ ਕੇ ਅਰਦਾਸ ਹੋ ਜਾਵੇ, ਬਸ ਕਿਤਨਾ ਕਰ, ਕਿਤਨਾ ਸੁਖੀ ਹੋ ਜਾਏ, ਨਾ ਉਹਨਾਂ ਦਾ ਪੈਸਾ ਲੱਗੇ ਨਾ ਉਹਨਾਂ ਦਾ ਲੱਗੇ, ਇਹ ਹੀ ਅਸੂਲ ਹੋਣੇ ਚਾਹੀਦੇ। ਪਰ ਇਸ ਤੋਂ ਉਲਟ ਹੈ ਗੱਲ ਹੋ ਰਹੀ, ਬੜੇ ਬੜੇ ਆਦ ਹੋਣਗੇ, ਕੀਦੇ ਹੋਣਗੇ, ਰਿਸ਼ਤਾ ਬਣ ਜਾਂਦੀਆਂ ਨਾ, ਕਿੰਨਾ ਦੁੱਖ ਦੀ ਗੱਲ ਹੈ, ਹੈਰਾਨੀ ਦੀ ਗੱਲ। ਜਿਹਨੇ ਲੜਕੀ ਨੂੰ ਪਾਲ ਪੋਸ਼ ਕੇ ਪੜ ਪੜਾ ਕੇ ਇਤਨਾ ਤੁਹਾਡੇ ਹਵਾਲੇ ਕਰ ਰਹੇ ਨੇ, ਉਹ ਤੋਂ ਹੋਰ ਵੀ ਤੁਸੀਂ ਆ ਸਕਦੇ ਹੋ? ਅਸ਼ਚਰਜ ਗੱਲ ਹੈ ਕਿ ਉਹਦੇ ਨਾਲ ਰੱਜ ਜਾਓਗੇ ਤੁਸੀਂ ਜੇ ਪਹਿਲੇ ਨਾਲ ਨਾ ਰੱਜੇ। ਇਤਨੀ ਬੇਸੰਤੋਖੀ ਛਾ ਗਈ ਸਾਡੇ ਦੇਸ਼ ਵਿੱਚ, ਇੱਕ ਨਹੀਂ ਛੋਟੇ ਛੋਟੇ ਨਹੀਂ ਵੱਡੇ ਵੱਡੇ ਘਰਾਣੇ ਦੀਆਂ ਇਹ ਹਾਲਤਾਂ ਹੋ ਰਹੀਆਂ ਹਨ। ਖੈਰ ਫਿਰ ਉਸ ਲੜਕੀ ਨੇ ਗਾਰ ਵੀ ਨਹੀਂ ਸੋਚਿਆ, ਫਿਰ ਪਤਾ ਨੀ ਕਿੱਥੇ ਮਾਂ ਪਿਓ ਆ ਦਿਨ ਇਹ ਨੀ ਇਖਤਿਆਰ ਹੈ। ਖੈਰ ਜੇ ਕੋਈ ਚੰਗਾ ਘਰ ਮਿਲ ਜਾਏ ਫਿਰ ਤਾਂ ਕੁਛ ਸੁੱਖ ਵੀ ਹੈ, ਕਈ ਦਫ਼ਾ ਐਸਾ ਹੁੰਦਾ ਉਹਨੂੰ ਦੇ ਖਿਆਲਾਤ ਨਹੀਂ ਮਿਲਦੇ ਹਨ, ਫਿਰ ਤਾਂ ਨਰਕ ਬਣ ਗਿਆ। ਇਸ ਕਰਕੇ ਇਹ ਵੀ ਦੁੱਖ ਹੈ, ਭਲਾ ਮੰਨ ਲਓ ਕੁਛ ਦੇਰ ਵਾਸਤੇ ਉਹ ਅਜੇ ਘਰ ਤੇ ਹਮ ਖਿਆਲ ਆਦਮੀ ਮਿਲ ਗਿਆ, ਉਹ ਜੀ ਹੋਰ ਫੈਮਿਲੀ ਮੈਂਬਰਸ ਮਿਲ ਗਏ ਤਾਂ ਕੁਛ ਸੁੱਖ ਵੀ ਹੈ। ਜੇ ਲੜਕਾ ਬਾਲ ਨਾ ਹੋਵੇ ਤਾਂ ਕਿਤਨਾ ਦੁੱਖ ਹੈ, ਜੇ ਲੜਕਾ ਹੋਏ ਇੱਕ ਹੋਇਆ ਤੋ ਹੋਇਆ ਚਾਰ ਹਮੇਸ਼ਾ ਸਰੀਰ ਕੰਨਾ ਮੇਲਾ ਰਹਿੰਦਾ ਹੈ, ਤੇ ਇਸ ਤੋਂ ਇਲਾਵਾ ਪ੍ਰਭੂ ਦੀ ਬੰਦਗੀ ਕਰਨ ਵਾਸਤੇ ਵਕਤ ਕਿਹੜਾ ਮਿਲ ਸਕਦਾ ਹੈ? ਉਹਨਾਂ ਵਿੱਚ ਉਲਝ ਜਾਈਦਾ। ਫਿਰ ਜਦੋਂ ਬੱਚੇ ਤਗੜੇ ਹੋਏ, ਕੋਈ ਬਿਮਾਰ ਹੈ, ਕੋਈ ਪੜ੍ਹਨ ਪਾਉਣਾ ਹੈ, ਕਿਸੇ ਨੂੰ ਫੀਸਾਂ ਦੇਣੀਆਂ, ਕੱਪੜੇ ਨਹੀਂ ਹਨ, ਕਿਤਾਬਾਂ ਨਹੀਂ ਹਨ, ਰੁਪਏ ਨਹੀਂ ਹਨ, ਆ ਨਹੀਂ ਹੈ, ਵਾਹ ਨਹੀਂ ਹੈ, ਹੋਰ ਵੱਡੇ ਹੋ ਜਾਂਦੇ, ਵੱਡੀਆਂ ਕਲਾਸਾਂ ਵਿੱਚ ਜਾ ਕੇ ਜਦੋਂ ਥੋੜੇ ਜਿਹੇ ਅੱਜ ਸਾਡੀ ਦੇਹ ਦੀ ਹਾਲ ਯੁਵਾ ਅਵਸਥਾ ਵਿੱਚ ਪਹੁੰਚਦੇ, ਦਿਮਾਗ ਖਰਾਬ ਹੋ ਜਾਂਦੇ ਹਨ, ਕਿਉਂਕਿ ਚੰਗੀ ਸੰਗਤ ਨਹੀਂ ਮਿਲਦੀ। ਜੈਸੀ ਸੰਗਤ ਵੈਸੇ ਰੰਗਤ ਮਿਲਦੀ ਹੈ, ਸਸੰਗਤ ਇਸ ਨੂੰ ਸੋ ਵਿਚਾਰ ਪ੍ਰਾਪਤ ਹੁੰਦੇ ਹਨ, ਉਹਨਾਂ ਨਾਲ ਸੁਕਰਮਾਂ ਵਿੱਚ ਪ੍ਰਵਿਰਤੀ ਹੁੰਦੀ ਹੈ, ਚੰਗੇ ਪਾਸੇ ਲੱਗਦਾ ਸੁਖੀ ਹੋ ਜਾਂਦਾ ਹੈ। ਪਰ ਕੁਸੰਗਤ ਦੁਆਰਾ ਖੋਟੇ ਵਿਚਾਰ ਮਿਲਦੇ ਹਨ, ਖੋਟੇ ਵਿਚਾਰਾਂ ਦੁਆਰਾ ਇਸ ਨੂੰ ਖੋਟੇ ਕੰਮਾਂ ਵਿੱਚ ਪ੍ਰਵਿਰਤੀ ਹੁੰਦੀ ਹੈ, ਖੋਟੇ ਕੰਮ ਕਰਦਾ। ਅਸੀਂ ਦੇਹ ਨੂੰ ਬਚਪਨ ਵਿੱਚ ਹੀ ਅਜਿਹੇ ਰੋਗ ਖੜੇ ਕਰ ਲੈਂਦੇ ਜਿਹਨਾਂ ਦੀ ਸਾਰੀ ਜ਼ਿੰਦਗੀ ਰਾਜ਼ੀ ਹੋਣ ਦੀ ਆਸ ਨਹੀਂ ਹੁੰਦੀ, ਨਰਕ ਬਣ ਗਏ ਇੱਥੇ। ਖੈਰ ਐਸਾ ਸੋਚੇ ਪਰ ਮੰਨ ਲਓ ਬੱਚੇ ਵੀ ਹੋ ਗਏ ਤੇ ਵੱਡੇ ਹੋ ਕੇ ਕੋਈ ਲਾਇਕ ਹੈ ਕੋਈ ਨਾ ਲਾਇਕ ਹੈ, ਉਹ ਦੁੱਖ ਬਣੀ ਹੀ ਰਹਿੰਦਾ, ਕਲਪਨਾ ਬਣੀ ਹੀ ਰਹਿੰਦੀ ਹੈ। ਫਿਰ ਵਿਆਹ ਸ਼ਾਦੀਆਂ ਉਹਨਾਂ ਦੀਆਂ ਕਰਦੀਆਂ ਹੁੰਦੀ, ਜਦੋਂ ਸਿਆਣੇ ਹੋ ਜਾਂਦੇ ਹਨ ਕਿਹੜਾ ਸੇਵਾ ਕਰਦਾ? ਕਹਿੰਦੇ ਨੇ ਬੁੱਢੇ ਨੂੰ ਪਰਾਂ ਡੰਗਰਾਂ ਵਾਲੇ ਸਿੱਟੋ, ਵੇਲੇ ਚ ਰੋਟੀ ਨੀ, ਕੁਛ ਨੀ, ਮਤਲਬ ਦੀ ਚੀਜ਼ ਨੀ, ਦਵਾਈ ਨੀ, ਬੂਟੀ ਨੀ, ਕਿਸੀਆਂ। ਸਾਡੇ ਦੇਸ਼ ਵਿੱਚ ਕਿੰਨੀ ਬੁਰੀ ਹਾਲਤ ਹੈ, ਜਿਸ ਨੇ ਸਾਰੀ ਜ਼ਿੰਦਗੀ ਉਸ ਘਰ ਦਾ ਖੋਤਾ ਬਣ ਕੇ ਇੰਨਾ ਕੁਛ ਕਰਦਾ ਬਣਾਇਆ, ਉਸ ਦਿਨ ਇਹ ਕੁਛ ਕਰਨਾ ਬੱਚਿਆਂ ਨੇ, ਕਿੰਨੀ ਕਿੰਨਾ ਅਨਰਥ ਹੈ। ਫਿਰ ਉਹਨਾਂ ਦੇ ਵਾਸਤੇ ਉਹਨਾਂ ਦੇ ਬੱਚੇ ਕੀ ਕਰਨਗੇ? ਉਹ ਹਜੇ ਕੁਛ ਉਹ ਕਰਨਗੇ? ਤਾਂ ਜਿਹੜਾ ਸੁੱਖ ਚਾਹੁੰਦਾ ਆਪਣੇ ਵਾਲਦੈਨ ਨੂੰ ਸੁੱਖ ਦੇਵੇ, ਫਿਰ ਤੁਸੀਂ ਜ਼ਿਆਦਾ ਸੇਵਾ ਕਰਨੀ ਚਾਹੀਦੀ ਹੈ, ਉਹਨੂੰ ਸੁਖੀ ਰੱਖਣਾ ਚਾਹੀਦਾ ਹਰ ਤਰੀਕੇ ਸਿਰ, ਕਿਉਂਕਿ ਸਰੀਰ ਬਿਰਧ ਹੋ ਕੇ ਕਮਜ਼ੋਰ ਹੋ ਜਾਂਦਾ ਹੈ, ਕੰਮ ਕਰਨ ਦੇ ਲਾਇਕ ਨਹੀਂ ਰਹਿੰਦਾ ਹੈ। ਜੇ ਉਹ ਫਿਰ ਵੀ ਕਦਰੀ ਕਰਦੇ, ਮਨ ਪਾਉਂਦੀ ਉਹਨੂੰ ਖੁਰਾਕ ਨਾ ਦੇਵੇ, ਮਨ ਪਾਉਂਦਾ ਦਵਾਈ ਬੂਟੀਆਂ ਕੁਛ ਹੋਰ ਨਾ ਮਿਲੇ, ਨਰਕ ਨਹੀਂ ਤੇ ਹੋਰ ਕੀ ਹੈ? ਫਿਰ ਉਹਦੀਆਂ ਬਦਦੁਆਵਾਂ ਮਿਲਣਗੀਆਂ, ਉਹ ਬਦਦੁਆਵਾਂ ਅੱਗੇ ਜਾ ਕੇ ਉਸਨੂੰ ਵੀ ਉਹ ਜਿਹੀ ਕਰਨਗੇ, ਉਹਦੇ ਨਾਲ ਵੀ ਉਹ ਜਿਹੇ ਸਰੂਪ ਪੈਦਾ ਹੋਵੇ ਜਿਹੜਾ ਇਹ ਆਪਣੇ ਬਾਪ ਨਾਲ ਕਰ ਰਿਹਾ ਹੈ। ਤਾਂ ਚਾਹੀਦੇ ਬਜ਼ੁਰਗਾਂ ਦੀ ਸੇਵਾ ਕਰ, ਜੋ ਲੜਕੀ ਨੇ ਸੋਚਿਆ ਵੱਡੇ ਹੋਇਆ ਫਿਰ ਇਹ ਹਾਲਤਾਂ ਹੁੰਦੀਆਂ ਹਨ, ਬਹੁਤ ਬੁਰੀ ਜ਼ਿੰਦਗੀ ਨਰਕ ਹੋ ਗਈ। ਜਿਸ ਵਾਸਤੇ ਮਨੁੱਖਾ ਦੇ ਮਿਲੀ ਹੈ ਉਹ ਗਮ ਸਿੱਧ ਨਾ ਹੋ ਸਕਿਆ, ਅਮਨ ਤੋਂ ਇੱਕ ਤੋਂ ਆਇਆ ਜਨਮ ਤਮੋਏ ਮੋਹਣੀ ਆਇਆ ਤੇ ਇਸ ਵਾਸਤੇ ਹੈ। ਪਰ ਆਹ ਗੱਲ ਹੈ, ਇਹ ਜੇ ਵਿਚਾਰ ਸੁਣ ਕੇ ਗ੍ਰੰਥਾਂ ਵਿੱਚੋਂ ਗਾਰਗੀ ਨੂੰ ਬੇਨਾਗ ਹੋ ਜਾਂਦਾ ਹੈ, ਆਪਣੀ ਮਾਤਾ ਨੂੰ ਕਹਿੰਦੀ ਮੈਂ ਸ਼ਾਦੀ ਨਹੀਂ ਕਰਾਉਣੀ, ਮੈਂ ਇਸ ਚਿੱਕੜ ਵਿੱਚ ਨਹੀਂ ਪੈਣਾ, ਮੈਂ ਇਸ ਨਰਕ ਵਿੱਚ ਨਹੀਂ ਪੈਣਾ ਜੋ ਗ੍ਰਸਤਨ ਹੈ। ਪਰ ਗ੍ਰਸਤੀ ਇਸ ਗੱਲ ਨੂੰ ਕਦ ਬਰਦਾਸ਼ਤ ਕਰਦੇ ਨੇ? ਕੌਣ ਚਾਹੁੰਦਾ ਹੈ? ਐਸਾ ਮੰਨ ਹੀ ਨਹੀਂ ਸਕਦਾ, ਕੋਈ ਕੋਈ ਹੋਵੇ ਸ਼ਾਇਦ ਕੋਈ ਗੁਰਮੁਖ ਇਸ ਗੱਲ ਨੂੰ ਮੰਨ ਲੇ, ਨਹੀਂ ਕੋਈ ਵੀ ਨਹੀਂ ਚਾਹੁੰਦਾ। ਉਹ ਕਹਿੰਦੇ ਕਦੋਂ ਇਸ ਨੂੰ ਬਾਤ ਸਿੱਟੀਏ, ਭਾਵੇਂ ਕਹੀ ਦੁਖੀ ਰਹੇ ਸੁਖੀ ਰਹੇ ਪੁੱਛ ਰਹੇ, ਇਹ ਹੈ ਤੋ ਹੀ ਉਸਨੂੰ ਵੈਰਾਗ ਹੋ ਗਿਆ। ਮਨ ਵੈਰਾਗ ਦਰਸ਼ਨ ਸਹੇਲੜੀ ਰੂਹ ਯਾਨੀ ਜੀਵਾਤਮਾ ਔਰ ਦੇਹ ਦੋ ਹਿੱਸੇ ਹਨ। ਇਨਸਾਨ ਕੀ ਹੈ? ਜੀਵਾਤਮਾ। ਦੇਹ ਕੁਛ ਦੇਰ ਵਾਸਤੇ ਮਿਲੀ ਹੋਈ ਹੈ, ਇਹ ਤੋਂ ਖੁਸ ਜਾਣੀ ਹੈ ਸਮੇਂ ਦੇ ਅਨੁਸਾਰ। ਦੋਨਾਂ ਦਾ ਸੰਵਾਦ ਦਰਸਾਇਆ ਇੱਥੇ। ਟੀਚਰ ਵਸੇ ਸਹੇਲੜੀ ਜਿਚਰ ਸਾਥੀ ਨਾਲ, ਦੇਹ ਉਨੀ ਦੇਰ ਤੱਕ ਸੌਖੀ ਵਸਦੀ ਹੈ ਜਿੰਨੀ ਦੇਰ ਤੱਕ ਇਹਦੇ ਵਿੱਚ ਜੀਵਾਤਮਾ ਰੂਪੀ ਸਾਥੀ ਹੈ। ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾਹ ਪੂਰਾ, ਜਾਂ ਜੀਵਾਤਮਾ ਦੇਹ ਚੋਂ ਨਿਕਲ ਗਿਆ ਤਾਂ ਇਹ ਖਾਕ ਵਿੱਚ ਰੁੜ ਜਾਂਦੇ। ਇਸ ਨੂੰ ਪ੍ਰੇਤ ਕਹਿ ਕੇ ਪੁਕਾਰਨ ਲੱਗ ਪੈਂਦੇ, ਉਹੀ ਕਰਦੇ ਰਾਤ ਬੜੀ ਮੁਸ਼ਕਿਲ ਆਉਣ ਲਗਾਉਂਦੇ। ਮਨ ਵੈ ਰਾਤ ਵਿਆਹ ਦਰਸ਼ਨ ਦੇਖਣੇ ਕਾ ਚਾਓ ਤਨ ਸੋ ਤੇਰਾ ਥਾਨ, ਜਿੱਥੇ ਵਸਿਆ ਕੰਤ ਘਰ ਜੀਓ ਜੀਓ ਸਭ ਕਹਾ, ਜਾਂ ਉੱਠੀ ਚਰਸੀ ਕੰਤਰਾ ਤੱਕ ਇਹਨਾ ਪੁੱਛੇ ਤੇਰੀ ਬਾਤ, ਬੇਫਿੜੇ ਸਭ ਸੇਵ ਨੂੰ ਸੋਹਰੜੇ ਸੁਖ ਵਸ ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲਾਗੇ ਦੁੱਖ ਸਭਨੀ ਸਹੁਰੇ ਮੰਜਣ ਸਭ ਮੁਕਲਾਉਣ ਹਾਰ, ਨਾਨਕ ਤਨ ਸੁਹਾਗਣੀ ਨਿਸ਼ਵ ਨਾਥ। ਗਾਰਗੀ ਨੂੰ ਵੈਰਾਗ, ਉਸਨੇ ਮਾਤਾ ਨੂੰ ਕਹਿ ਦਿੱਤਾ ਮਾਤਾ ਜੀ ਮੇਰੀ ਸ਼ਰਤ ਨਹੀਂ ਕਰੇ, ਮੇਰੀ ਸ਼ਰਤ ਨਹੀਂ ਕਰੇ। ਸਾਧਨ ਵਿਦਿਆ ਦਾ ਫਲ ਇਹੀ ਹੈ, ਉਹ ਦਿਲ ਵਿੱਚ ਬੈਠ ਕੇ ਦਿਮਾਗ ਚ ਬੈਠ ਕੇ ਉਸ ਤੇ ਅਮਲ ਕਰਕੇ ਜਨਮ ਸਫਲਾ ਕੀਤਾ ਜਾਵੇ। ਉਹੀ ਪੜਿਆ ਸੋਈ ਸੋਪਣ ਸੋ ਪੜਿਆ ਬਿਨਾ ਜਿਹਨਾਂ ਕਮਾਣਾ ਨਾ, ਉਹੀ ਜੇ ਵਿਦਿਆ ਪੜ੍ਹ ਕੇ ਉਸ ਤੇ ਅਮਲ ਨਾ ਕੀਤਾ ਕੀ ਫਾਇਦਾ ਤੋਂ ਤੇ ਥੋੜੇ ਪੜੇ ਹੁੰਦੇ। ਇਉਂ ਕਰਕੇ ਜੇ ਬਹੁਤ ਸਾਰੀ ਵਿਦਿਆ ਪੜ੍ਹੀ ਹੈ ਖੋਤਿਆਂ ਤੇ, ਭਾਵੇਂ ਮਨਾ ਚੰਗੇ ਚੰਗੇ ਪੁਸਤਕਾਂ ਦਾ ਭਾਰ ਰੱਖ ਦੋ, ਖੋਤੇ ਨੂੰ ਕੀ ਫਾਇਦਾ? ਇਹ ਤਦ ਕਿਸੇ ਮੌਕੇ ਨਾਰਦ ਨੂੰ ਕਿਹਾ ਸੀ ਨਾ ਸੰਕਾਦਕਾਂ ਨੇ, ਕਹਿਣਗੇ ਪੁਸਤਕਾਂ ਦਾ ਗਧਾ ਆਉਂਦਾ ਹੈ। ਉਹ ਕਹਿੰਦੇ ਜੀਗਲ ਕਿਤਨੀ ਵਿਦਿਆ ਪੜ੍ਹਿਆ ਸੀ, ਸਿਰ ਤੇ ਪੁਸਤਕਾਂ ਚੱਕੀਆਂ ਸਨ। ਕਹਿਣ ਲੱਗਿਆ ਜਿਹੜਾ ਇਹਦਾ ਤੱਤ ਹੈ ਪੁਸਤਕਾਂ ਦਾ, ਉਹ ਤਾਂ ਤੇ ਕੱਢਿਆ ਨੀ, ਇਹਨੂੰ ਚੱਕੀ ਫਿਰਦਾ ਜਿਵੇਂ ਖੋਤਾ ਚੱਕੀ ਫਿਰਦਾ, ਹੋਰ ਕੀ ਹਾਲ ਪੁਸਤਕਾਂ ਦਾ ਗਧਾ ਨਾ ਹੋਇਆ ਤੂੰ। ਉਹ ਕੀ ਚਾਰ ਗੱਲਾਂ ਕਰਮ ਉਪਾਸਨਾ ਗਿਆਨ ਗਿਆਨ ਵਿਗਿਆਨ, ਇਹ ਨਿਕਲਦੇ ਕਰੋੜਾਂ ਗ੍ਰੰਥਾਂ ਵਿੱਚ। ਇਨਸਾਨ ਬੁਰੇ ਕੰਮ ਛੱਡ ਕੇ ਸ਼ੁਭ ਕਰਮਾਂ ਵਿੱਚ ਪ੍ਰਵਿਰਤ ਹੋਵੇ, ਪ੍ਰਭੂ ਦੀ ਭਗਤੀ ਕਰੇ, ਭਜਨ ਕਰਕੇ ਮਨ ਨੂੰ ਇਕਾਗਰ ਕਰੇ, ਫਿਰ ਜੀਵਨ ਦੀ ਏਕਤਨ ਪਹਿਚਾਣੇ, ਮਿਲ ਕੇ ਉਹਦੇ ਵਿੱਚ ਅਸਤਿਤਵ ਕੀ ਵਿਲੀਨ ਹੋ ਕੇ ਜਨਮਨ ਦੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਏ। ਇਹ ਚਾਰ ਗੱਲਾਂ ਕਰੋੜਾਂ ਗ੍ਰੰਥਾਂ ਦਾ ਸਾਰ ਹੈ। ਕੱਢਣੀਆਂ ਤਾਂ ਇਹ ਹਨ, ਇੱਕ ਪਰਾ ਵਿਦਿਆ ਹੈ, ਇੱਕ ਸਾਧਕ ਦੀ ਅਪਰਾ ਵਿਦਿਆ ਹੈ। ਬਾਹਰਲੀ ਵਿਦਿਆ ਬਹੁਤ ਦੁਨੀਆਂ ਪੜ੍ਹੀ ਹੈ, ਲੇਕਿਨ ਤੱਤ ਵਿਦਿਆ ਤੋਂ ਬਿਨਾਂ, ਜਿਹਨਾਂ ਦੀ ਆਤਮਾ ਦੇ ਵਿੱਚ ਅਸਤਿਤੀ ਹੋਈ ਹੈ, ਉਸ ਵਿਦਿਆ ਤੋਂ ਬਿਨਾਂ ਆਤਮਾ ਦੇ ਵਿੱਚ ਇਹ ਗ੍ਰੰਥ ਅਸਤਿਤ ਨਹੀਂ ਕਰਦੇ, ਉਲਟੇ ਅਭਿਮਾਨ ਦੇ ਕਾਰਨ ਬਣ ਜਾਂਦੇ ਹਨ। ਜਿਵੇਂ ਸਮੁੰਦਰ ਦਾ ਪਾਣੀ ਪੀਤੇ ਹਾਂ ਅਤਿਸਾਰ ਲੱਗ ਜਾਂਦੇ ਹਨ ਆਦਮੀ ਨੂੰ, ਕੋਈ ਪਾਣੀ ਉੜ ਕੇ ਬਣ ਜੇ ਬੁੱਧੜ ਬਣ ਕੇ ਫਿਰ ਪਾਣੀ ਵਰਦਾ, ਉਸਨੂੰ ਪੀਓ ਉੱਛਾ ਛੁੱਟ ਦਿੰਦਾ ਹੈ। ਇਸ ਕਰਕੇ ਇਹ ਵਿਦਿਆ ਜਿਹੜੀ ਹੈ ਗੁਰਮੁਖ ਦੁਆਰਾ ਇਸ ਦਾ ਜਨਮ ਸਫਲਾ ਕਰਦੀ ਹੈ, ਇਸ ਨੂੰ ਹੋਂ ਪੈਦਾ ਕਰਕੇ ਸਗਾਂ ਬਹੁਤਾ ਹੋਮੇ ਦੇ ਬੰਧਨਾਂ ਵਿੱਚ ਜਕੜਦੀ ਹੈ। ਤਾਂ ਤੇ ਪਰਾ ਵਿਦਿਆ ਉਹ ਹੈ ਮਹਾਤਮਾ, ਜਿਸ ਵਸਤੂ ਦਾ ਰੂਪ ਰੰਗ ਕੋਈ ਨੀ ਉਸਨੂੰ ਉਹ ਮਹਾਤਮਾ ਹੀ ਅਨੁਭਵ ਕਰਵਾ ਸਕਦੇ ਹਨ, ਜਿਗਿਆਸੂ ਨੂੰ ਅਧਿਕਾਰੀ ਨੂੰ, ਜਿਹੜੇ ਆਪ ਉਸ ਵਿੱਚ ਅਸਤਿਤ ਹੋਏ ਹਨ। ਰੂਪ ਰੇਖ ਰੰਗ ਰੂਪ ਨਾ ਰੇਖ ਦਾ ਰੰਗ ਉਸ ਤਰ੍ਹਾਂ ਗੁਣ ਦੇ ਪ੍ਰਭੂ ਭਿੰਨ, ਕਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਰੂਪ ਨੀ ਰੇਖ ਨੀ ਰੰਗ ਦੀ, ਇਹੋ ਜਿਹੀ ਵਸਤੂ ਨੂੰ ਕਿਵੇਂ ਦਿਖਾਇਆ ਜਾ ਸਕਦਾ, ਉਹਦੇ ਵਿੱਚ ਕਿਵੇਂ ਅਸਥਿਤੀ ਕਰਾਏ? ਉਹਦੇ ਵਿੱਚ ਉਹੀ ਮਹਾਂਪੁਰਖ ਅਸਥਿਤੀ ਕਰਾਏਗਾ ਜਿਹਦੀ ਆਪ ਉਹਦੇ ਵਿੱਚ ਅਸਥਿਤੀ ਹੋਈ ਹੈ। ਗ੍ਰੰਥ ਪੜ੍ਹੇ ਤੇ ਅਸਥਿਤੀ ਨਹੀਂ ਹੁੰਦੀ। ਇਹ ਬਾਹਰਲੀ ਵਿਦਿਆ ਕੁਛ ਸੂਝਬੂਝ ਦਿੰਦੀ ਹੈ, ਚਾਕੂ ਮਾਰਨ ਨੂੰ ਦੂਸਰੇ ਦੇ ਪੇਟ ਪਾੜਨ ਨੂੰ ਤਾਂ ਤਿਆਰ ਹੋ ਜਾਂਦਾ ਹੈ, ਝਗੜਾਲੂ ਤਾਂ ਬਣ ਜਾਂਦਾ ਹੈ, ਚਰਚਾ ਕਰਨ ਨੂੰ ਵੀ ਚੰਗਾ ਹੋ ਜਾਂਦਾ ਹੈ, ਚਰਾਰ ਵੀ ਬਣ ਜਾਂਦਾ ਹੈ। ਲੇਕਿਨ ਜਿੰਨੀ ਦੇਰ ਤੋਂ ਪ੍ਰਵਿਦਿਆ ਨਹੀਂ ਪ੍ਰਾਪਤ ਹੋਈ ਉਤਨੀ ਦੇਰ ਤੱਕ ਕਲਿਆਣ ਨਹੀਂ ਹੁੰਦੀ। ਇਸੀ ਕਰਕੇ ਸੰਕਾਦਕਾਂ ਨੇ ਨਾਰਦ ਨੂੰ ਕਿਹਾ ਜੀ ਕਹਿੰਦੇ ਪੁਸਤਕਾਂ ਦਾ ਗਧਾ ਕਮਲ ਵਿੱਚ ਨਹੀਂ ਲਿਆਉਂਦੀ, ਇਹ ਗੱਲ ਉਸ ਅਵਸਥਾ ਨੂੰ ਨਹੀਂ ਪਹੁੰਚਿਆ ਅਜੇ। ਇਉਂ ਕਰਕੇ ਖੈਰ ਗਾਰਗੀ ਦੇ ਚਿੱਤ ਵਿੱਚ ਚਿੱਪੜ ਕੇ ਵੈਰਾਗ ਹੋ ਗਿਆ। ਮਾਤਾ ਨੂੰ ਕਿਹਾ ਮੇਰੀ ਸ਼ਾਦੀ ਨਾ ਕਰ, ਮੈਂ ਦੇਖ ਲੈ ਕਿੰਨੇ ਕੁ ਦੁੱਖ ਨੂੰ ਗ੍ਰਹਿ ਮਾਰਦੇ, ਇੱਥੇ ਹੀ ਨਰਕ ਹੈ ਗਾਰਗੀ, ਮਨੁੱਖਾਂ ਦੇ ਸਫ਼ਰ ਕਿੱਥੇ ਹੋ ਸਕਦੀ ਹੈ? ਸੋ ਪਰ ਕਿੱਥੇ ਮੰਨੇ? ਉਹਨੇ ਪੰਡਿਤ ਨੂੰ ਕਿਹਾ, ਪੰਡਿਤ ਕਹਿੰਦਾ ਮੈਂ ਹੀ ਉਹ ਪੜ੍ਹਾਈ ਗਿਆ ਨਾ, ਮੈਂ ਜੋ ਕੁਛ ਇਹਨੇ ਪੜ੍ਹਿਆ ਮੈਥੋਂ ਹੀ ਪੜ੍ਹਿਆ ਨਾ, ਉਹ ਤੋਂ ਪੜ੍ਹਿਆ ਕੁਛ ਹੋਰ ਹੈ, ਤੇਰੇ ਦਿਮਾਗ ਵਿੱਚ ਨਹੀਂ ਇਹ ਗੱਲ ਨਾ ਆਈ, ਉਹਦੇ ਦਿਮਾਗ ਵਿੱਚ ਆ ਗਈ। ਉਹਦੇ ਦਿਲ ਵਿੱਚ ਬੈਠ ਗਈ, ਉਹਦੇ ਨਹੀਂ ਬੈਠੀ, ਤੇਰੀ ਪੜ੍ਹਾਈ ਕੀ ਕਰੂਗੀ ਤੋਤੇ ਵਾਲੀ? ਖੈਰ ਇਉਂ ਕਰਕੇ ਉਸਨੇ ਨਹੀਂ ਮੰਨੀ। ਅਖੀਰ ਕਹਿਣ ਕਹਿਣ ਕਹਾਉਣ ਦੇ ਬਾਵਜੂਦ ਵੀ ਕਿਸੇ ਹੋਰ ਰਾਜ ਪੰਡਿਤ ਦੇ ਲੜਕੇ ਨਾਲ ਉਸਦਾ ਰਿਸ਼ਤਾ ਕਰ ਦਿੱਤਾ, ਮੰਗਣੀ ਕਰਤੀ। ਫਿਰ ਵੀ ਲੜਕੀ ਕਹਿੰਦੀ ਰਹੀ ਮੇਰੀ ਸ਼ਾਦੀ ਨਾ ਕਰ ਦੋ। ਅਖੀਰ ਨਤੀਜੇ ਆ, ਇੱਕ ਦਿਨ ਬਰਾਤ ਆ ਗਈ, ਲੜਕੀ ਅਖੀਰ ਤੱਕ ਕਹਿੰਦੀ ਰਹੀ। ਪਰ ਇੰਨੀਆਂ ਜੀ ਮਾਤਾਵਾਂ ਨੂੰ ਸੰਤਾ ਯੋਗ ਦੱਸੇ, ਤਿੰਨ ਤਿੰਨ ਜਣੇ ਦੀ ਮਾਂ ਆਏ। ਸੋ ਇਸੇ ਤਰ੍ਹਾਂ ਗੁਰੂ ਦੀ ਮਾਤਾ ਨੇ ਵੀ ਸਿੱਖਿਆ ਦਿੱਤੀ, ਉਹ ਸਿੱਖਿਆ ਸੁਣ ਕੇ ਗੁਰੂ ਨੂੰ ਲਗਨ ਲੱਗ ਜਾਂਦੀ ਹੈ। ਸੰਤੇ ਹੁਣ ਗੁਰੂ ਸਤੋਤਰ ਵਿੱਚ ਬੋਲੋ, ਸਮਾਂ ਆਗਿਆ ਨਹੀਂ ਦੇ ਰਿਹਾ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ Thank you.